ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪੰਜਵਾ ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸਨ ਨਾ ਬੂਝੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਝੀ ਵੱਡੇ ਵੱਡੇ ਰਾਜਨ ਅਰ ਘੁਮਨ ਤਾਂ ਕੀ ਤ੍ਰਿਸਨ ਨਾ ਬੂਝੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਝੀ ਬਿਖਿਆ ਮਹਿ ਕਿ ਨਹੀਂ ਤ੍ਰਿਪਤ ਨਾ ਪਾਈ ਜਿਉ ਪਾਵਕ ਈਦਨ ਨਹੀਂ ਤ੍ਰਾਪੈ ਬਿਨਹਾਰ ਕਹਾ ਅਗਾਈ ਰਹਾਉ ਦਿਨ ਦਿਨ ਕਰਤ ਓਜਨ ਬਹੁ ਬਿੰਜਨ ਤਾਂ ਕੀ ਮਿਟੈ ਨਾ ਭੁੱਖਾ ਉਦਮ ਕਰੈ ਸਵਾਨ ਕੀ ਨਿਆਈ ਚਾਰੇ ਕੁੰਟਾ ਕੋਖਾ ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਹਿ ਜੋਹ ਨਾ ਚੁੱਕੈ ਦਿਨ ਪ੍ਰਤ ਕਰੈ ਕਰ ਪਛਤਾਪੈ ਸੋਗ ਲੋਭ ਮੈਂ ਸੁੱਕਾ ਹਰ ਹਰ ਨਾਮ ਅਪਾਰ ਅਮੁੱਲਾ ਅੰਮ੍ਰਿਤ ਏਕ ਨਿਧਾਨਾ ਸੁਖ ਸਹਿਜ ਆਨੰਦ ਸੰਤਨ ਕਾ ਨਾਨਕ ਗੁਰ ਤੇ ਜਾਨਾ ਹਰ ਹਰ ਨਾਮ ਅਪਾਰ ਅਮੁੱਲਾ ਅੰਮ੍ਰਿਤ ਏਕ ਨਿਧਾਨਾ ਸੁਖ ਸਹਿਜ ਆਨੰਦ ਸੰਤਨ ਕਾ ਨਾਨਕ ਗੁਰ ਤੇ ਜਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਸਾਹਿਬ ਜੀਓ ਡੰਡੌਤ ਬੰਦਨ ਅਨਿਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਡੋਲਣ ਤੇ ਤੂੰ ਮੇਰੋ ਮੇਰ ਪਰਬਤ ਸੁਆਮੀ ओट गही मैं तेरी, ना तुम डोलो ना हम गिरते, रख ली नी हर मेरी, डोलन ते राखो प्रभु, नानक दे कर हथ, नानक दे कर हथ, जुगो जुग अटल चवर शतर तख्त दे मालक, गुरता गद्दी ते सुभाईमान भगत वत्सल धन धन सतगुरु गुरु ग्रंथ साहिब महाराज जी दी पावन पवित्र निघी गोद अंदर आपो अपने हिरदियां दे अंदर जिथे सभे थाम नहीं तुद जिहिया दे दिदार करन आए, धन गुरु रामदास साहब सचे पातशाह जी दियां बख्शिशां झोली पवाउण लई दूरों नेड़ियों सतगुरां दे दरबार अंदर इलाही बाणी दा कीर्तन सरवण कीता नतमस्तक होए, उपरंत गुरद्वारा दीवान हाल मंजी साहब दे अंदर सतगुरु जी के अज दे पावन मुख वाक जो अमृत वेले धन गुरु अर्जुन देव साहब दाता जी ने साडे तुहाडे सभना ते बख्शिश करदियां महरामत करदियां सानू अज दा पावन मुख वाक बख्श के नवाजिया है। सतगुरु जी ने अपार किरपा दे सदका साडे जीवन नू सेध देण लई जो दातां झोली पाईयां ने उना दी विचार नाल जुड़ना, विचारां दी आरंभता तो पहला सतगुरु जी दे घर दी मर्यादा नीमा वाली उहदे मुताबक गुरफतेह दी सांझ पाईए, कोई हिरदा कोई रसना इस दात तो सखणी ना रवे, झोलियां भरपूर करो फतेह दी सांझ पाओ। उपरंत आपां हुक्मनामे दे नाल जुड़दे हां, जुड़ मिल के आखो जी वाहिगुरु जी का खालसा वाहिगुरु जी की फतेह। सतगुरां ने अज पावन मनुख जाति दे उत्ते समुची मनुख जाति दे उत्ते तरस करदे हां, अमृत वेला होया ते तनासरी राग दे अंदर सतगुरु गुरु ग्रंथ साहिब जी दे 672 अंग उत्ते अज दे पावन मुख वाक पंचम गुरदेव धन गुरु अर्जुन देव साहिब जी दी रसना तो उचारन, सतगुरु कृपा करन आप मत बुद्ध बख्श के सानू उहदी विचार दे समर्थ बनाउन। आओ क्योंकि सतगुरां जी दे पावन शब्द दा केंद्री भाव विचार थीम रहाओ वाले पदे विच हुंदा है, आओ रहाओ वाले पदे दी पावन बचन सरवण करके विचारां दी आरंभता करिए। सतगुरु जी दी बख्शिश दे पात्र बनदे आ, उचारण करो सतनाम श्री वाहे गुरु,
सतनाम
वाहे गुरु,
सतनाम श्री वाहे गुरु साहिब जी। बिखिया मैं किन्हे त्रिपत ना पाई, ज्यो पावक ईदन नहीं त्रापै, बिन हर कहां अगाई।
सतगुरु अकाल पुरख करते परमेश्वर ने मनुख नू इस दुनी सुहावे बाग दे अंदर एक निमाणा ते निताणा बना के भेजिया। मनुख दा पहला सवाल ही ए सी, हे मेरे परमात्मा संसार ते जाके कोई ऐसी मुश्किल जेड़ी मेरे सन्मुख आवे, कोई दुविधा। ते परमात्मा अकाल पुरख ने इनू दो चीजा तो बड़ा अगाह करके तोरिया, और धन गुरु ग्रंथ साहिब जी ने उन्हां दोवां चीजां नूं बहुत वड्डा रोग करके कहा। पावन बाणी अंदर दो वड्डियां रोगां दा जिक्र है, आप जी ने इलाही बाणी दे बचन पढ़े ने, सरवण कीते ने, ਹਜ਼ੂਰ ਨੇ ਪਹਿਲਾ ਪੱਖ ਕਿਹਾ ਤੇ ਉਦੋਂ ਬਚਨ ਕਹੇ ਸਨ ਹਉ ਮੈਂ ਦੀਰਘ ਰੋਗ ਹੈ, ਇੱਕ ਹਉ ਮੈਂ ਤੇ ਦੂਜਾ ਮੇਰੇ ਸਤਿਗੁਰੂ ਜੀ ਨੇ ਬਚਨ ਪਾਵਨ ਬਾਣੀ ਅਨੰਦ ਸਾਹਿਬ ਅੰਦਰ ਦ੍ਰਿੜ ਕਰਵਾ ਦਿੱਤਾ। ਕਹਿਣ ਲੱਗੇ ਏ ਤਿਸ਼ਨਾ ਵੱਡਾ ਰੋਗ ਲੱਗਾ। ਕਹਿੰਦੇ ਇਹ ਦੋ ਚੀਜ਼ਾਂ ਨੇ, ਇੱਕ ਹਉਮੈ ਦਾ ਰੋਗ, ਇੱਕ ਤਿਸ਼ਨਾ ਦਾ ਰੋਗ। ਤ੍ਰਿਸ਼ਨਾ ਦੇ ਅਸਲੀ ਅਰਥ ਹੀ ਇਹ ਬਣਦੇ ਨੇ ਜਦੋਂ ਮਨੁੱਖ ਦੇ ਗੁਜਰਾਨ ਤੋਂ ਵੱਧ ਕੇ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਦੇ ਲਈ ਗਲਤ ਰਸਤੇ ਜਿਹੜੇ ਨੇ ਅਪਣਾਉਣੇ ਆਰੰਭ ਕਰ ਦੇਵੇ। ਹਜ਼ੂਰ ਨੇ ਉਹਨੂੰ ਆਪਣੀ ਬਾਣੀ ਦੇ ਅੰਦਰ ਤ੍ਰਿਸ਼ਨਾ ਕਹਿ ਕੇ ਨਵਾਜਿਆ। ਇੱਕ ਗੱਲ ਦਾ ਖਿਆਲ ਕਰਿਓ, ਮਨੁੱਖ ਸੰਸਾਰ ਤੇ ਆਇਆ, ਜ਼ਰੂਰਤਾਂ ਤਕਰੀਬਨ ਸਭਨਾਂ ਦੀਆਂ ਪੂਰੀਆਂ ਹੋ ਰਹੀਆਂ। ਤੁਸੀਂ ਵੇਖੋ ਇੱਕ ਤਨ ਹੈ, ਤਨ ਦੀਆਂ ਲੋੜਾਂ ਸੰਸਾਰ ਤੋਂ ਪੂਰੀਆਂ ਹੋ ਰਹੀਆਂ, ਤਨ ਦੀਆਂ ਲੋੜਾਂ ਸੰਸਾਰ ਦੇ ਅੰਦਰ ਰਹਿ ਕੇ ਪੂਰੀਆਂ ਹੋ ਰਹੀਆਂ। ਪਰ ਜਦੋਂ ਮਨੁੱਖ ਦੀ ਭੁੱਖ ਬਹੁਤ ਜ਼ਿਆਦਾ ਵੱਧ ਜਾਏ, ਜਿਹਨੂੰ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੇ ਜਪਜੀ ਸਾਹਿਬ ਦੇ ਅੰਦਰ ਇਹ ਕਹਿ ਕੇ ਨਿਵਾਜ ਦਿੱਤਾ, ਸਾਹਿਬ ਕਹਿਣ ਲੱਗੇ ਭਲਿਆ ਲੋਖਾ, ਜਿਹੜੀ ਅੰਦਰ ਦੀ ਭੁੱਖ ਹੈ ਨਾ, ਜਿਹੜੀ ਅੰਦਰ ਦੀ ਭੁੱਖ ਹੈ, ਸਮੁੱਚੀ ਮਾਨਵਤਾ ਦੇ ਪਦਾਰਥਾਂ ਦੇ ਤੂੰ ਭੰਡਾਰੇ ਭਰ ਭਰ ਕੇ ਰੱਖ ਲੈ, ਸ਼ਾਇਦ ਤੈਨੂੰ ਤਾਂ ਵੀ ਆਪਣੇ ਅੰਦਰ ਤ੍ਰਿਪਤੀ, ਆਪਣੇ ਅੰਦਰ ਦਾ ਰੱਜ ਮਹਿਸੂਸ ਨਹੀਂ ਹੋਏਗਾ। ਅਰ ਇਹ ਹਕੀਕਤ ਹੈ, ਆਪ ਜੀ ਹਰ ਰੋਜ਼ ਸੰਸਾਰ ਵਿੱਚ ਵਿਚਰਦੇ ਹਾਂ, ਵੇਖਦੇ ਹੋ, ਪੜ੍ਹਦੇ ਹੋ, ਸੁਣਦੇ ਹੋ। ਮਨੁੱਖ ਛੋਟੀਆਂ ਛੋਟੀਆਂ ਚੀਜ਼ਾਂ ਦੇ ਲਈ ਜ਼ਿੰਦਗੀਆਂ ਦੇ ਨਾਲ ਖਿਲਵਾੜ ਕਰ ਰਿਹਾ, ਕਿਧਰੇ ਕੋਈ ਛੋਟੀਆਂ ਬੱਚਿਆਂ ਨੂੰ ਚੁੱਕ ਕੇ ਵੇਚਣਾ, ਇਹ ਸਾਰਾ ਜ਼ਿੰਦਗੀ ਦੇ ਅੰਦਰ ਤ੍ਰਿਪਤੀ ਦਾ ਨਾ ਆਉਣਾ। ਮੇਰੇ ਮਾਲਕ ਨੇ ਕਹਿ ਦਿੱਤਾ, ਕਹਿਣ ਲੱਗੇ ਜਿਹੜੇ ਬੰਦੇ ਦੇ ਅੰਦਰ ਭੁੱਖ ਪੈਦਾ ਹੋ ਗਈ ਨਾ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਭਾਵੇਂ ਸਮੁੱਚੀ ਮਾਨਵਤਾ ਦੇ ਭੰਡਾਰੇ ਭਰ ਲੈ। ਅੱਜ ਮੇਰੇ ਸਤਿਗੁਰੂ ਕਹਿਣ ਲੱਗੇ, ਕਹਿੰਦੇ ਮੈਂ ਤੈਨੂੰ ਤੇਰੇ ਅੰਦਰ ਦਾ ਦੀਦਾਰ ਕਰਾਉਣਾ ਚਾਹੁੰਦਾ। ਇਹ ਭੁੱਖੀ ਹੈ ਜਿਹਨੇ ਬੰਦੇ ਦਾ ਬਾਹਰੀ ਤੌਰ ਤੇ ਧਰਮੀ ਲਿਬਾਸ ਬਣਾ ਦਿੱਤਾ, ਪਰ ਮਨੁੱਖ ਦੇ ਅੰਦਰ ਦੀ ਖੋਟ ਦੂਰ ਨਾ ਹੋ ਪਾਈ। ਬੰਦਾ ਬਾਹਰ ਤੋਂ ਧਰਮੀ ਦਿਸਦਾ, ਸਾਡਾ ਵਿਸ਼ਵਾਸ ਹੈ ਸ਼ਾਇਦ ਧਰਮੀ ਬੰਦੇ ਦੇ ਅੰਦਰ ਦੀ ਭੁੱਖ ਨਹੀਂ ਹੋਏਗੀ, ਇਹ ਅੰਦਰੋਂ ਰੱਜਿਆ ਹੋਇਆ ਹੋਵੇਗਾ, ਤ੍ਰਿਪਤ ਹੋਵੇਗਾ। ਪਰ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ, ਉਹਨਾਂ ਨੇ ਇੱਕ ਬਚਨ ਕਹਿ ਦਿੱਤਾ। ਉਹ ਕਹਿਣ ਲੱਗੇ ਦੁਨੀਆਂ ਦੇ ਅੰਦਰ ਜਿਤਨੇ ਵੀ ਸੰਸਾਰ ਦੇ ਲੋਕ ਆਏ ਨੇ, ਪੈਦਾ ਹੋਏ ਨੇ, ਕਹਿੰਦੇ ਉਹਨਾਂ ਦੇ ਅੰਦਰ ਕਦੀ ਕੋਈ ਤ੍ਰਿਪਤੀ ਦੇ ਨਾਲ ਕਹੇ ਨਾ ਵੀ ਮੈਂ ਤ੍ਰਿਪਤ ਹੋ ਗਿਆ, ਮੈਂ ਰੱਜ ਗਿਆ। ਉਹ ਕਹਿੰਦੇ ਨਹੀਂ, ਕਿਹੜੇ ਕਿਹੜੇ ਪੱਖ ਨੇ? ਤੇ ਭਾਈ ਸਾਹਿਬ ਕਹਿੰਦੇ ਜੇ ਬੰਦੇ ਦੀ ਜ਼ਿੰਦਗੀ ਦੀ ਗੱਲ ਚੱਲੇ ਤੇ ਕਹਿੰਦੇ ਤਾਂ ਵੀ ਮੈਂ ਅਜੇ ਭੁੱਖਾ ਹੀ ਹਾਂ, ਉਮਰ ਹੋਰ 100 ਸਾਲ ਵੱਧ ਜਾਵੇ ਮੈਨੂੰ ਕੋਈ ਪਰਵਾਹ ਨਹੀਂ। ਜੇ ਮਨੁੱਖ ਦੇ ਕਾਮ ਦੇ ਵਿਸ਼ੇ ਦਾ ਜ਼ਿਕਰ ਕੀਤਾ ਤੇ ਹਜ਼ੂਰ ਅੱਜ ਉਹ ਸਾਰੇ ਪ੍ਰਮਾਣ ਆਪਾਂ ਨੂੰ ਸੰਬੰਧਿਤ ਸ਼ਬਦ ਦੇ ਅੰਦਰ ਦ੍ਰਿੜ ਕਰਵਾਉਣਗੇ। ਕਹਿਣ ਲੱਗੇ ਜੇ ਕਾਮ ਦਾ ਜ਼ਿਕਰ ਹੋਇਆ ਤੇ ਮਨੁੱਖ ਦੀ ਉੱਥੇ ਵੀ ਤ੍ਰਿਪਤੀ ਨਹੀਂ, ਆਪਣੇ ਘਰ ਤੋਂ ਬਾਹਰ ਕਿਸੇ ਦੂਜੇ ਦੇ ਗ੍ਰਹਿ ਵੱਲ ਝਾਕਣਾ ਇਹਦੀ ਫਿਤਰਤ, ਇਹਦਾ ਸੁਭਾਅ ਬਣ ਗਿਆ। ਜੇ ਇਹਦੇ ਅੰਦਰ ਜੀਵ ਦੀ ਲਾਲਸਾ, ਸਵਾਦਾਂ ਦੀ ਲਾਲਸਾ, ਭੋਜਨ ਦੀ ਲਾਲਸਾ ਪੈਦਾ ਹੋਈ ਤੇ ਉਹਨੇ ਵੀ ਮਨੁੱਖ ਨੂੰ ਬਹੁਤ ਜ਼ਿਆਦਾ, ਕਿਉਂਕਿ ਜਦੋਂ ਭੁੱਖ ਹੈ, ਇੱਕ ਗੱਲ ਯਾਦ ਰੱਖਿਓ, ਸੁੱਕਾ ਪ੍ਰਸ਼ਾਦਾ ਵੀ ਆਨੰਦਿਤ ਕਰ ਦਿੰਦਾ, ਪਰ ਜਦੋਂ ਮਨੁੱਖ ਦੇ ਅੰਦਰ ਭੁੱਖ ਨਹੀਂ, ਕੇਵਲ ਤੇ ਕੇਵਲ ਸਵਾਦ ਹੈ, ਬੰਦੇ ਨੇ ਤਾਂ ਹੀ ਤੇ ਭੁੱਖ ਰੱਖ ਕੇ ਨਹੀਂ ਬਲਕਿ ਟਾਈਮ ਪੀਰੀਅਡ ਬੰਨ ਲਿਆ, ਸਵੇਰੇ ਖਾਵਾਂਗਾ, ਦੁਪਹਿਰੇ ਖਾਵਾਂਗਾ, ਸ਼ਾਮ ਨੂੰ ਖਾਵਾਂਗਾ। ਜੇ ਭੁੱਖ ਨਹੀਂ ਵੀ ਤੇ ਆਪਣੇ ਆਪ ਪਦਾਰਥਾਂ ਦੇ ਅੰਦਰ ਰਸ ਕਸ ਇੰਨੇ ਮਿਲਾ ਦਿੱਤੇ, ਮਸਾਲੇ ਇੰਨੇ ਕੁ ਮਿਲਾ ਦਿੱਤੇ ਵੀ ਮੈਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਭੁੱਖ ਪੈਦਾ ਹੋ ਜਾਏ, ਮੇਰਾ ਭੋਜਨ ਜਿਹੜਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਖਾ ਲਵਾਂ। ਔਰ ਉਹਨਾਂ ਚੀਜ਼ਾਂ ਤੋਂ ਹੀ ਆ ਜਿੰਨੇ ਸਰੀਰਕ ਰੋਗ ਬਿਮਾਰੀਆਂ ਉਹਨਾਂ ਨੇ ਆਪਣੇ ਆਪ ਨੂੰ ਇਹਦੇ ਸਾਹਮਣੇ ਲੈ ਆਉਂਦਾ। ਅੱਜ ਮੇਰੇ ਸਤਿਗੁਰੂ ਕਹਿਣ ਲੱਗੇ ਮੈਂ ਤੈਨੂੰ ਕੁਝ ਸਮਝਾਉਣਾ ਚਾਹੁੰਦਾ, ਮੈਂ ਤੈਨੂੰ ਬੜਾ ਪਵਿੱਤਰ ਬਣਾ ਕੇ, ਸੂਝਵਾਨ ਬਣਾ ਕੇ, ਔਰ ਇਸ ਧਰਤੀ ਦਾ ਸਿਕਦਾਰ ਬਣਾ ਕੇ ਤੋਰਿਆ। ਜਦੋਂ ਤੂੰ ਸਿਕਦਾਰ ਬਣ ਕੇ ਦੁਨੀਆ ਸੁਹਾਵੇ ਬਾਗ ਵਿੱਚ ਗਿਆ, ਤੇਰਾ ਫਰਜ਼ ਬਣਦਾ ਸੀ ਆਪਣੇ ਤੌਰ ਤੇ ਹੀ ਸਮਾਜ ਨੂੰ ਵੀ ਤੂੰ ਤੇ ਸੇਧ ਦੇਣ ਵਾਲਾ ਬਣ ਜਾਂਦਾ। ਪਰ ਸਾਹਿਬ ਕਹਿੰਦੇ ਨਹੀਂ, ਤੂੰ ਖੁਦ ਹੀ ਇਹਨਾਂ ਮਾਰਗਾਂ ਦੇ ਉੱਤੇ ਚਲਾ ਗਿਆ ਜਿਨ੍ਹਾਂ ਨੇ ਅੱਗੇ ਜਾ ਕੇ ਤੈਨੂੰ ਖੁਆਰੀਆਂ ਦੇ ਰਾਹ ਤੇ ਤੋਰ ਦੇਣਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਰਹਿਮ ਕਰਨ, ਆਪ ਜੀ ਇਸ ਚੀਜ਼ ਨੂੰ ਆਪਣੇ ਹਿਰਦੇ ਚ ਵਸਾ ਕੇ ਵੇਖਿਆ। ਜੇ ਵੇਖੋ ਸਤਿਗੁਰੂ ਜੀ ਕੀ ਪਾਵਨ ਬਾਣੀ ਦਾ ਬਚਨ ਹੈ, ਸਤਿਗੁਰ ਸਭਨਾਂ ਦਾ ਭਲਾ ਮਨਾਏ ਦਾ, ਗੁਰੂ ਤੇ ਸਭਨਾਂ ਦਾ ਭਲਾ ਕਰਨ ਵਾਲਾ। ਪਰ ਕੋਈ ਤੇ ਕਾਰਨ ਐਸਾ ਹੋਏਗਾ ਨਾ ਜਿੱਥੇ ਜਾ ਕੇ ਮਨੁੱਖ ਨੇ ਜਿਹਨੂੰ ਹਜ਼ੂਰ ਨੇ ਪਾਵਨ ਬਾਣੀ ਚ ਕਿਹਾ ਪਾਏ ਕੁਹਾੜਾ ਮਾਰਿਆ ਗਾਫੁਲ ਆਪਣੇ ਹੱਥ ਮੂਰਖ ਬੰਦੇ ਨੇ ਆਪਣੀਆਂ ਜੜਾਂ ਆਪ ਕੱਟਣੀਆਂ ਆਰੰਭ ਕਰ ਦਿੱਤੀਆਂ। ਇਹਦੇ ਅੰਦਰ ਇੰਨੀ ਕੁ ਮਾਇਆ ਦੇ ਮੋਹ ਦੀ ਭੁੱਖ ਵੱਧ ਗਈ, ਜੋ ਕੁਝ ਮੈਨੂੰ ਨਜ਼ਰ ਆਉਂਦਾ ਇਹ ਸਾਰੇ ਦਾ ਸਾਰਾ ਮੇਰਾ ਬਣ ਜਾਏ, ਜੋ ਕੁਝ ਮੈਂ ਵੇਖਾਂ ਉਹ ਤਨ ਹੋਵੇ, ਉਹ ਧਨ ਹੋਵੇ, ਉਹ ਪਦਾਰਥ ਹੋਣ, ਉਹ ਜ਼ਮੀਨ ਹੋਵੇ, ਉਹ ਭੂਮੀ ਹੋਵੇ, ਉਹਦੇ ਲਈ ਜਾਇਜ਼ ਅਤੇ ਨਜਾਇਜ਼ ਮੈਂ ਸਭ ਕੁਝ ਕਰਨ ਲਈ ਤਿਆਰ ਹਾਂ। ਮੇਰੇ ਸਤਿਗੁਰੂ ਕਹਿਣ ਲੱਗੇ, ਕਮਲਿਆ ਜੇ ਅੱਗ ਦੇ ਅੰਦਰ ਲੱਕੜਾਂ ਪਾ ਪਾ ਕੇ ਮਨੁੱਖ ਕਵੇ ਵੀ ਸ਼ਾਇਦ ਮੈਂ ਇਸ ਅੱਗ ਨੂੰ ਤ੍ਰਿਪਤ ਕਰ ਦੇਵਾਂ, ਇਹਨੂੰ ਰਜ਼ਾ ਦੇਵਾਂ, ਇਹਦੇ ਅੰਦਰ ਦੀ ਭੁੱਖ ਮਿਟ ਜਾਵੇ, ਤੇ ਸਤਿਗੁਰੂ ਕਹਿੰਦੇ ਸਮੁੱਚੇ ਸੰਸਾਰ ਦੀਆਂ ਲੱਕੜਾਂ ਜੇ ਕਿਧਰੇ ਅੱਗ ਵਿੱਚ ਸੱਟ ਦਈਏ ਸ਼ਾਇਦ ਅੱਗ ਤਾਂ ਵੀ ਤ੍ਰਿਪਤ ਨਹੀਂ ਹੋਏਗੀ, ਉਹਦੀ ਭੁੱਖ ਨਹੀਂ ਮਿਟਣ ਵਾਲੀ। ਸਾਹਿਬ ਕਹਿੰਦੇ ਤੂੰ ਪਦਾਰਥਾਂ ਦੇ ਅੰਦਰ ਜਾ ਰਿਹਾ, ਦਿਨ ਪ੍ਰਤੀ ਦਿਨ ਖਚਤ ਹੋ ਰਿਹਾ, ਵਿਚਾਰ ਮਨ ਵਿੱਚ ਇਹ ਆਉਂਦੀ ਹੈ ਮੈਂ ਜਿੰਨਾ ਕੁਝ ਵੀ ਇਕੱਠਾ ਕਰ ਲਵਾਂ ਉਹਦੇ ਤੋਂ ਬਾਅਦ ਆਰਾਮ ਕਰਾਂਗਾ, ਉਹਦੇ ਤੋਂ ਬਾਅਦ ਪਰਮਾਤਮਾ ਦੇ ਘਰ ਨਾਲ ਜੁੜ ਜਾਵਾਂਗਾ, ਸਿਮਰਨ ਬੰਦਗੀ ਦੀਆਂ ਦਾਤਾਂ ਇਕੱਠੀਆਂ ਕਰਾਂਗਾ, ਪਰ ਹੋ ਨਹੀਂ ਰਿਹਾ। ਪੁੱਛੀਏ ਵੀ ਸਤਿਗੁਰੂ ਆਖਰ ਕਿਧਰੇ ਨਾ ਕੋਈ ਤੇ ਪ੍ਰੋਬਲਮ ਹੈ ਨਾ, ਮੈਂ ਚਾਹੁੰਦਾ ਤੇ ਹਾਂ ਪਰ ਮੇਰੇ ਤੋਂ ਹੋ ਨਹੀਂ ਰਿਹਾ। ਸਾਹਿਬ ਕਹਿੰਦੇ ਤੂੰ ਬਾਹਰ ਮੁਖੀ ਹੋ ਗਿਆ। ਬੰਦਾ ਤੁਸੀਂ ਕਦੀ ਆਮ ਤੌਰ ਤੇ ਵੇਖਿਓ, ਕੋਈ ਟਰੱਕ ਹੈ, ਕੋਈ ਬੱਸ ਹੈ, ਆਪਾਂ ਲੈ ਕੇ ਸਾਧਨ ਸੱਚਖੰਡ ਹਰਿਮੰਦਰ ਸਾਹਿਬ ਦਰਸ਼ਨ ਦਿਦਾਰਿਆਂ ਨੂੰ ਆਉਂਦੇ ਹਾਂ, ਚਾਰ ਬੰਦੇ ਉਹਨੂੰ ਬਾਹਰ ਤੋਂ ਰੋਕਣਾ ਚਾਹੁਣ ਵੀ ਅਸੀਂ ਇਹ ਚੱਲ ਰਹੀ ਹੈ, ਅਸੀਂ ਇਹਨੂੰ ਅੱਗੋਂ ਜ਼ੋਰ ਲਾ ਕੇ, ਸਾਈਡ ਤੋਂ ਜ਼ੋਰ ਲਾ ਕੇ, ਪਿੱਛੇ ਤੋਂ ਜ਼ੋਰ ਲਾ ਕੇ ਇਹਨੂੰ ਰੋਕਣਾ, ਬਹੁਤ ਮੁਸ਼ਕਲ ਹੋ ਜਾਏਗਾ। ਪਰ ਜੇ ਕਿਧਰੇ ਕੋਈ ਸਿਆਣਾ ਤੇ ਸੂਝਵਾਨ ਇਨਸਾਨ ਇਹ ਸੋਝੀ ਦੇ ਦੇਵੇ, ਕਮਲਿਓ ਤੁਸੀਂ ਬਾਹਰ ਤੋਂ ਵੀ ਤੇ ਜ਼ੋਰ ਲਾ ਰਹੇ ਹੋ, ਜਿਹੜਾ ਅੰਦਰ ਡਰਾਈਵ ਕਰ ਰਹੇ ਹੈ, ਜਿਹੜਾ ਚਲਾ ਰਿਹਾ ਉਹਨੂੰ ਕਹਿ ਦਿਓ ਉਹ ਸਿਰਫ ਇੱਕ ਪੈਡਲ ਦਬਾਏਗਾ ਬ੍ਰੇਕ ਵਾਲਾ, ਇਹ ਆਪਣੇ ਆਪ ਰੁਕ ਜਾਏਗੀ। ਹਜ਼ੂਰ ਕਹਿੰਦੇ ਦੋਵਾਂ ਚੀਜ਼ਾਂ ਦਾ ਫਰਕ ਹੈ, ਤੂੰ ਜਿੰਨਾ ਕੁਝ ਵੀ ਕਰ ਰਿਹਾ ਉਹ ਬਾਹਰ ਤੋਂ ਕਰ ਰਿਹਾ, ਔਰ ਸੱਚ ਜਾਣੇ ਉਹ ਸਾਡਾ ਪਾਠ ਵੀ ਬਾਹਰੋਂ, ਸਾਡੇ ਅੰਦਰ ਦੀਆਂ ਜਿੰਨੀਆਂ ਧਰਮ ਦੀਆਂ ਵਿਚਾਰਾਂ ਨੇ ਉਹ ਵੀ ਬਾਹਰੋਂ, ਸਾਡਾ ਲਿਬਾਸ ਵੀ ਬਾਹਰੋਂ, ਅਸੀਂ ਅੰਦਰੋਂ ਤੇ ਧਰਮੀ ਬਣਨ ਦਾ ਕਦੀ ਕੋਸ਼ਿਸ਼ ਉਪਰਾਲਾ ਹੀ ਨਹੀਂ ਕੀਤਾ। ਅੱਜ ਮੇਰੇ ਸਤਿਗੁਰੂ ਤਰੁੱਠੇ ਨੇ, ਹਜ਼ੂਰ ਕਹਿਣ ਲੱਗੇ ਵਿਖਿਆ ਮੈਂ, ਵਿਖਿਆ ਦਾ ਅਰਥ ਹੈ ਜ਼ਹਿਰ। ਕਹਿੰਦੇ ਜਿੱਥੇ ਜ਼ਹਿਰ ਹੋਵੇ ਨਾ ਉੱਥੇ ਮੌਤ ਤਾਂ ਹੋ ਸਕਦੀ ਹੈ, ਜਿੱਥੇ ਜ਼ਹਿਰ ਹੋਵੇ ਉੱਥੇ ਬੰਦਾ ਮਰ ਤੇ ਸਕਦਾ, ਰੱਜ ਨਹੀਂ ਸਕਦਾ। ਅਰ ਸੱਚ ਜਾਣਿਓ ਮਨੁੱਖ ਜ਼ਮੀਰ ਤੌਰ ਤੇ ਮਰ ਚੁੱਕਾ ਹੈ। ਜੇ ਕਦੀ ਕੋਈ ਧੀਆਂ ਦਾ ਵਪਾਰ ਕਰਦਾ, ਕਦੀ ਕੋਈ ਛੋਟੇ ਛੋਟੇ ਬੱਚਿਆਂ ਨੂੰ ਚੁੱਕ ਕੇ ਵੇਚਦਾ, ਕਦੀ ਕੋਈ ਨਕਲੀ ਦਵਾਈਆਂ ਬਣਾ ਬਣਾ ਪੇਸ਼ ਕਰਦਾ, ਸੁਭਾਵਕ ਹੈ ਮਨੁੱਖ ਦੇ ਅੰਤਰ ਆਤਮਾ ਜ਼ਮੀਰ ਮਰ ਚੁੱਕੀ ਹੈ। ਸਤਿਗੁਰੂ ਜੀ ਨੇ ਜਿੰਨੇ ਸਾਨੂੰ ਰੱਬੀ ਬਾਣੀ ਦਾ ਥਾਲ ਦਿੱਤਾ ਸੀ ਨਾ, ਥਾਲ ਵਿੱਚ ਤਿੰਨ ਵਸਤੂ ਪਈ ਹੋ, ਹਜ਼ੂਰ ਕਹਿੰਦੇ ਮੈਂ ਤੇਰਾ ਜ਼ਮੀਰ ਜਗਾਉਣਾ ਚਾਹੁੰਦਾ। ਜਿਨ੍ਹਾਂ ਦਾ ਜ਼ਮੀਰ ਜਾਗ ਗਿਆ, ਕਦੀ ਖਿਆਲ ਕਰਿਓ ਦੋ ਚਿਹਰੇ ਨੇ, ਦੋਵਾਂ ਚੋਂ ਇੱਕ ਦਾ ਨਾਮ ਦੁਨੀ ਚੰਦ ਹੈ, ਦੂਜੇ ਦਾ ਨਾਮ ਭਾਈ ਬਚਿੱਤਰ ਸਿੰਘ ਹੈ। ਲੰਗਰ ਵੀ ਇੱਕੋ ਗੁਰੂ ਘਰ ਦੇ ਵਿੱਚੋਂ ਛਕਿਆ, ਬਸਤਰ ਵੀ ਇੱਕੋ ਜਿਹੇ ਪਾਏ ਹੋਣੇ ਨੇ, ਦਸਤਾਰਾਂ ਇੱਕੋ ਜਿਹੀਆਂ ਹੋਣਗੀਆਂ, ਇੱਕੋ ਗੁਟਕੇ ਤੋਂ ਫੜ ਕੇ ਬਾਣੀ ਵੀ ਉਹਨਾਂ ਨੇ ਜਪਜੀ ਸਾਹਿਬ ਉਹੀ ਓ ਪੜ੍ਹੀ ਹੋਏਗੀ, ਦੂਜੇ ਨੇ ਉਹੀ ਓ ਨਾਂ ਸਾਹਿਬ ਪੜ੍ਹਿਆ ਹੋਏਗਾ। ਪਰ ਦੋਵਾਂ ਦੇ ਵਿੱਚ ਫਰਕ ਕੀ ਹੈ? ਇੱਕ ਦਾ ਜ਼ਮੀਰ ਜਾਗਦਾ ਹੈ, ਇੱਕ ਦਾ ਜ਼ਮੀਰ ਮਰ ਚੁੱਕਾ ਹੈ। ਹਜ਼ੂਰ ਕਹਿੰਦੇ ਮੈਂ ਇਹ ਚਾਹੁੰਦਾ ਤੇਰੇ ਅੰਦਰ ਇਹ ਸੋਝੀ ਆ ਜਾਵੇ ਵੀ ਸਤਿਗੁਰੂ ਮੇਰਾ ਜ਼ਮੀਰ ਜਾਗਦਾ ਰਹੇ, ਔਰ ਜਿੰਨੇ ਗੁਰੂ ਕੀ ਬਾਣੀ ਦੇ ਅੰਦਰ ਬਖਸ਼ਿਸ਼ਾਂ ਨੇ, ਮਹਿਰਾਮਤਾਂ ਨੇ, ਜ਼ਮੀਰ ਨੂੰ ਜਗਾਉਣ ਦੀਆਂ, ਤੇਰਾ ਅੰਦਰੋਂ ਆਪਣਾ ਆਪਾ ਜਾਗ ਜਾਏ, ਤੈਨੂੰ ਪਤਾ ਲੱਗ ਜਾਏ ਕਿ ਮੈਂ ਸੰਸਾਰ ਤੇ ਹਾਂ ਕੀ। ਪ੍ਰਭ ਜੀ ਮੋਏ ਕਵਨ ਅਨਾਥ ਵਿਚਾਰਾ, ਇਹ ਮੇਰੇ ਸਤਿਗੁਰਾ ਮੈਂ ਹਾਂ ਕੀ, ਮੈਨੂੰ ਤੇ ਇਹੀ ਸੋਝੀ ਨਹੀਂ। ਪ੍ਰਭ ਜੀ ਮੋਏ ਕਵਨ ਅਨਾਥ ਵਿਚਾਰਾ, ਕਵਨ ਮੂਲ ਤੇ ਮਾਨੁੱਖ ਕਰਿਆ। ਸਤਿਗੁਰੂ ਇਹ ਛੋਟੀ ਜਿਹੀ ਗੰਦਗੀ ਦੀ ਬੂੰਦ ਤੋਂ ਮੈਨੂੰ ਐਡੀ ਸੋਹਣੀ ਦੇਹ ਦੇਣ ਵਾਲੇ ਆ, ਭੇਜਿਆ ਤੇ ਮੈਨੂੰ ਇਸੇ ਕਰਕੇ ਸੀ ਨਾ ਮੈਂ ਸਮਾਜ ਅੰਦਰ ਜਾ ਕੇ ਇੱਕ ਨਵਾਂ ਸੰਸਾਰ ਉਸਾਰਦੇ ਆ, ਲੋਕਾਂ ਨੂੰ ਪਤਾ ਲੱਗੇ ਧਰਮੀ ਆ ਹੁੰਦਾ। ਪਰ ਮਾਲਕ ਜੀਓ ਮੈਂ ਤੇ ਖੁਦ ਇਹਨਾਂ ਘੁੰਮਣ ਘੇਰੀਆਂ ਵਿੱਚ ਘਿਰ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਰਹਿਮ ਕਰਦੇ ਨੇ, ਵਿਖਿਆ ਮੈਂ ਕਿਨ ਹੀ ਤ੍ਰਿਪਤ ਨਾ ਪਾਈ, ਕੋਈ ਨਹੀਂ ਰਿਜਿਆ, ਰੱਜ ਨਾ ਕੋਈ ਜੀਵਿਆ, ਕੂੜੇ ਪਰਵਾਸੇ। ਕਹਿਣ ਲੱਗੇ ਕੋਈ ਨਹੀਂ ਰੱਜ ਸਕਿਆ, ਜ਼ਹਿਰ ਨੇ, ਮਾਇਆ ਦੇ ਮੋਹ ਨੇ ਕਦੀ ਕਿਸੇ ਨੂੰ ਆਪਣੇ ਅੰਦਰ ਦੀ ਸੰਤੁਸ਼ਟੀ ਨਹੀਂ ਦਿੱਤੀ। ਸਤਿਗੁਰੂ ਕਹਿਣ ਲੱਗੇ ਵਿਖਿਆ ਮੈਂ ਕਿਨ ਹੀ ਤ੍ਰਿਪਤ ਨਾ ਪਾਈ, ਜਿਉਂ ਪਾਵਕ, ਪਾਵਕ ਮੀਨਸ ਅੱਗ, ਇੰਧਨ ਨਹੀਂ ਧਰਾਪੈ, ਅੱਗ ਵਿੱਚ ਜਿੰਨੀ ਮਰਜ਼ੀ ਲੱਕੜ ਪਾਈ ਚੱਲੋ, ਉਹ ਸਾੜ ਤੇ ਸਕਦੀ ਹੈ, ਰਾਖ ਤੇ ਬਣਾ ਸਕਦੀ, ਪਰ ਉਹ ਰੱਜੇਗੀ ਨਹੀਂ। ਕਹਿਣ ਲੱਗੇ, ਜਿਉਂ ਪਾਵਕ ਈਂਧਨ ਨਹੀਂ ਧਰਾਪੈ, ਬਿਨ ਹਰ ਕਹਾਂ ਅਗਾਈ। ਹੇ ਮੇਰੇ ਆ ਮਾਲਕਾ, ਜਿਵੇਂ ਅੱਗ ਨਹੀਂ ਨਾ ਰੱਜਦੀ, ਇਵੇਂ ਮੇਰਾ ਮਨ ਵੀ ਨਹੀਂ ਰੱਜਦਾ। ਇਹ ਹੋਰ 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 ਦੀ ਭਾਵਨਾ ਅੰਦਰ ਦੌੜ ਰਿਹਾ, ਆਹ ਵੀ ਮਿਲ ਜਾਵੇ, ਉਹ ਵੀ ਮਿਲ ਜਾਵੇ। ਮੇਰੇ ਸਤਿਗੁਰੂ ਸਾਨੂੰ ਕਿਸ ਪ੍ਰਕਾਰ ਆਪਣੇ ਅੰਦਰ ਨੂੰ ਟੁੰਬਣ ਦਾ ਯਤਨ ਕਰਦੇ ਨੇ, ਆਓ ਅਗਲੇ ਪਾਵਨ ਬਚਨ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਲਾ ਪੰਜਵਾ। ਵੱਡੇ ਵੱਡੇ ਰਾਜਨ ਅਰ ਭੂਮਨ, ਤਾਂ ਕਿ ਤ੍ਰਿਸ਼ਨ ਨਾ ਬੂਝੀ।
ਵੱਡੇ ਵੱਡੇ ਰਾਜਨ ਅਰ ਭੂਮਨ, ਉਹ ਲੋਕ ਜਿਨ੍ਹਾਂ ਦੇ ਕੋਲ ਵੱਡੀਆਂ ਪਦਵੀਆਂ ਆ ਗਈਆਂ, ਉਹ ਲੋਕ ਜਿਹੜੇ ਭੂਮੀ ਦੇ ਪਤੀ ਬਣ ਗਏ, ਭਾਵ ਵੱਡੀਆਂ ਜ਼ਮੀਨਾਂ ਵਾਲੇ ਬਣ ਗਏ, ਬੜਾ ਮੁਲਖਈਆ ਜਿਨ੍ਹਾਂ ਦੇ ਕੋਲ ਹੈ, ਬੜੀਆਂ ਤਾਕਤਾਂ ਜਿਨ੍ਹਾਂ ਕੋਲ ਨੇ। ਮੇਰੇ ਸਤਿਗੁਰੂ ਕਹਿਣ ਲੱਗੇ, ਬੰਦਾ ਉਹਨਾਂ ਨੂੰ ਪੁੱਛੇ, ਤੁਹਾਡੇ ਅੰਦਰ ਦੀ ਤ੍ਰਿਸ਼ਨਾ ਮੁੱਕ ਗਈ? ਆਖਰ ਖਿਆਲ ਕਰਿਓ, ਬੰਦੇ ਦੀ ਜ਼ਰੂਰਤ ਕਿੰਨੀ ਕੁ ਹੈ। ਸਤਿਗੁਰੂ ਰਹਿਮ ਕਰਨ, ਆਪਾਂ ਤਿੰਨ ਵੇਲੇ ਦਾ ਪ੍ਰਸ਼ਾਦਾ ਛਕੀਦਾ ਤੇ ਕਿੰਨਾ ਕੁ, ਜਿੰਨੀ ਮਨੁੱਖ ਦੇ ਕੋਲ ਹੈ। ਬੰਦਾ ਅੱਜ ਜਿੰਨਾ ਜ਼ਿਆਦਾ ਕਮਾ ਰਿਹਾ ਨਾ, ਉਹਨਾਂ ਬੇਸਵਾਦਾ ਖਾ ਰਿਹਾ, ਈਵਨ ਇੱਥੋਂ ਤੱਕ ਖਾ ਹੀ ਨਹੀਂ ਰਿਹਾ। ਸਤਿਗੁਰੂ ਰਹਿਮ ਕਰਦੇ ਨੇ, ਕਹਿਣ ਲੱਗੇ, ਵੱਡੇ ਵੱਡੇ ਰਾਜਨ ਅਰ ਭੂਮਨ, ਤਾਂ ਕਿ ਤ੍ਰਿਸ਼ਨ ਨਾ ਬੂਝੀ। ਉਹਨਾਂ ਦੇ ਅੰਦਰ ਦੀ ਤ੍ਰਿਸ਼ਨਾ ਨਹੀਂ, ਕਿਉਂਕਿ ਤ੍ਰਿਸ਼ਨਾ ਏਦਾਂ ਥੋੜਾ ਬੁੱਝਣੀ ਸੀ, ਤ੍ਰਿਸ਼ਨਾ ਬੁੱਝਣੀ ਹੈ ਗੁਰੂ ਦੇ ਕੋਲ ਬਹਿ ਕੇ, ਤ੍ਰਿਸ਼ਨਾ ਬੁੱਝਣੀ ਸੀ। ਸਤਿਗੁਰੂ ਜੀ ਨੇ ਪਾਵਨ ਬਚਨ ਸਾਨੂੰ ਯਾਦ ਕਰਵਾ ਦਿੱਤੇ, ਤ੍ਰਿਸ਼ਨਾ ਬੁੱਝੈ ਹਰ ਕੈ ਨਾਮ। ਉਹਦੇ ਨਾਮ ਨਾਲ ਜੁੜਦਿਆਂ ਸ਼ਾਇਦ ਅੰਦਰ ਤ੍ਰਿਪਤ ਹੋ ਜਾਂਦਾ, ਅੰਦਰ ਨਿੱਘ ਹੋ ਜਾਂਦਾ। ਔਰ ਜਿਨ੍ਹਾਂ ਦੇ ਅੰਦਰ ਤ੍ਰਿਪਤੀ ਆ ਗਈ ਨਾ, ਜਿਨ੍ਹਾਂ ਦੇ ਅੰਦਰੋਂ ਤ੍ਰਿਸ਼ਨਾ ਦਾ ਪਾੜਾ ਮੁੱਕ ਗਿਆ, ਸਤਿਗੁਰੂ ਕਹਿਣ ਲੱਗੇ, ਤੇਰੀ ਤੇ ਵਸਤੈ ਸਹਿਸ ਖੱਟੇ, ਲੱਖ ਕੋ ਉੱਠਤਾਵੈ, ਤ੍ਰਿਪਤ ਨਾ ਆਵੈ, ਮਾਇਆ ਪਾਛੈ ਪਾਵੈ। ਤੂੰ ਤੇ ਬੜੀਆਂ ਦੌੜਾਂ ਚ ਹੈ ਨਾ, ਪਰ ਸ਼ਾਇਦ ਤੈਨੂੰ ਇਹ ਵਿਸਰ ਜਾਂਦਾ ਹੈ, ਸ਼ਾਇਦ ਤੈਨੂੰ ਇਹ ਭੁੱਲ ਜਾਂਦਾ ਹੈ। ਹੇ ਮੇਰੇ ਕਮਲਿਆ ਮਨਾ, ਕਾਰਜ ਸਾਢੇ ਤੀਨ ਹਾਥ, ਘਣੀ ਤਾਂ ਪੌਣੇ ਚਾਰ। ਦੌੜ ਇੱਥੋਂ ਤੱਕ ਦੀ ਹੈ, ਪਰ ਮਨੁੱਖ, ਇੱਕ ਵਿਦਵਾਨ ਨੇ ਬੜੇ ਪਿਆਰੇ ਬਚਨ ਕਹੇ ਨੇ, ਉਹ ਕਹਿਣ ਲੱਗੇ, ਬੰਦੇ ਦਾ ਹਰੇਕ ਚੀਜ਼ ਸਾਥ ਛੱਡ ਦਿੰਦੀ। ਬੰਦੇ ਦਾ ਦੰਦ ਜਵਾਬ ਦੇ ਜਾਂਦੇ ਨੇ, ਇੱਕ ਸਮਾਂ ਆਉਂਦਾ ਅੱਖਾਂ ਜਵਾਬ ਦੇ ਜਾਂਦੀਆਂ, ਸਰੀਰ ਦਾ ਬਲ ਜਵਾਬ ਦੇ ਜਾਂਦਾ, ਸਾਰਾ ਕੁਝ ਛੱਡ ਜਾਂਦਾ। ਪਰ ਇੱਕ ਐਸੀ ਭੈੜੀ ਅਲਾਮਤ ਹੈ ਜਿਹੜੀ ਬੰਦੇ ਨੂੰ ਅੰਤਮ ਸਵਾਸ ਤੱਕ ਨਹੀਂ ਛੱਡਦੀ। ਆਖਿਆ ਜੀ ਕੀ? ਉਹਨਾਂ ਨੇ ਬਚਨ ਕਹੇ, ਤਨ ਕੇ ਬਲ ਨੇ ਅਬ ਪੀਠ ਦਈ, ਅਰਹਾਰ ਚਲੇ ਦ੍ਰਿਗਬਾਲ ਸੰਗਾਤੀ, ਤਜ ਕੇ ਹਮ ਕੋ ਇਹ ਲੋਕ ਵਿਖੈ, ਚਲ ਆਪ ਗਏ ਮੁਰਲੋਕ ਸੰਜਾਤੀ, ਸੁਤਮੀਤ ਸਖਾ ਮੁਖ ਫੇਰ ਗਏ, ਅਬ ਸੇਵਕ ਆ ਨਾ ਪੁੱਛੈ ਮਮ ਬਾਤੀ, ਮਮ ਆਹੇ ਪਲਾਂਗਮ ਹੇ ਤ੍ਰਿਸ਼ਨੇ, ਇੱਕ ਤੂੰ ਮਮ ਸੰਗ ਰਹਿ ਦਿਨ ਰਾਤੀ। ਇੱਕ ਤ੍ਰਿਸ਼ਨਾ ਐਸੀ ਹੈ, ਆਖਰੀ ਸਵਾਸ ਤੱਕਰ ਵੀ ਮਨੁੱਖ ਦੇ ਅੰਦਰ ਦਾ ਖਹਿੜਾ ਨਹੀਂ ਜੇ ਛੱਡਦੀ, ਮਨੁੱਖ ਦੇ ਨਾਲ ਰਵੇਗੀ। ਮੇਰੇ ਸਤਿਗੁਰੂ ਕਹਿਣ ਲੱਗੇ, ਤੂੰ ਤ੍ਰਿਸ਼ਨਾ ਨੂੰ ਬੁਝਾਉਣਾ ਚਾਹੁੰਦਾ, ਆ ਮੈਂ ਤੈਨੂੰ ਇੱਕ ਦਵਾ ਦੱਸਣਾ, ਆ ਮੈਂ ਤੈਨੂੰ ਇੱਕ ਇਲਾਜ, ਇੱਕ ਮੈਡੀਸਨ ਦਿਆਂ। ਸਤਿਗੁਰੂ ਰਹਿਮ ਕਰੋ, ਹਜ਼ੂਰ ਕਹਿਣ ਲੱਗੇ, ਜੇ ਤ੍ਰਿਸ਼ਨਾ ਬੁਝਾਉਣੀ ਹੈ ਨਾ, ਜੇ ਤ੍ਰਿਸ਼ਨਾ ਨੂੰ ਦੂਰ ਕਰਨਾ, ਤੇ ਸਤਿਗੁਰੂ ਕਹਿਣ ਲੱਗੇ, ਆ ਗੁਰੂ ਦੀ ਗੋਦ ਵਿੱਚ ਬਹਿ ਜਾ, ਜਦੋਂ ਉਹਦੇ ਨਾਮ ਨਾਲ ਸਾਂਝ ਬਣਾਏਗਾ, ਉਹਦੇ ਹੁਕਮ ਉਹਦਿਆਂ ਗੁਣਾਂ ਨੂੰ ਆਪਣੇ ਅੰਦਰ ਵਸਾਏਗਾ, ਤੇਰੇ ਅੰਦਰ ਦੀ ਤ੍ਰਿਸ਼ਨਾ ਮਰ ਜਾਏਗੀ, ਮੁੱਕ ਜਾਏਗੀ। ਤੇ ਜਿਨ੍ਹਾਂ ਦੇ ਅੰਦਰ ਦੀ ਤ੍ਰਿਸ਼ਨਾ ਮਰ ਗਈ ਨਾ, ਇੱਕ ਗੱਲ ਯਾਦ ਰੱਖਿਓ, ਜਿਸ ਇਨਸਾਨ ਨੇ ਪੋਲੀਓ ਦੀ ਮੈਡੀਸਨ ਬਣਾਈ ਸੀ ਨਾ, ਦਵਾ ਜੋ ਨਾਸ ਕਰਕੇ ਉਹਦਾ ਨਾਂ ਨੈੱਟ ਤੇ ਤੁਹਾਨੂੰ ਉਪਲਬਧ ਮਿਲੇਗਾ, ਉਹਨੇ ਬੁਲਾ ਦਿੱਤੀ, ਬੜੇ ਲੋਕ ਉਹਦੇ ਕੋਲ ਆ ਕੇ ਕਹਿਣ ਲੱਗੇ ਵੀ ਬੜੀ ਤਗੜੀ ਚੀਜ਼ ਬਣਾਈ ਹੈ, ਲੋਕਾਂ ਦੇ ਬੱਚੇ ਅਪੰਗ ਪੈਦਾ ਹੁੰਦੇ ਨੇ, ਲੂਲੇ ਲੰਗੜੇ ਪੈਦਾ ਹੁੰਦੇ ਨੇ। ਕੋਈ ਨਾ ਕੋਈ ਐਸਾ ਸਮਾਂ ਬਣ ਜਾਂਦਾ, ਮਾਂ ਪਿਓ ਮਜ਼ਬੂਰ ਹੋ ਜਾਂਦਾ, ਇਹਨਾਂ ਨੂੰ ਕਿਸੇ ਪਿੰਗਲਵਾੜੇ ਦੇ ਅੰਦਰ ਕਿਸੇ ਹੋਰ ਸਥਾਨ ਦੇ ਉੱਤੇ ਦੇ ਆਈਏ, ਕਿਉਂਕਿ ਇਹਨਾਂ ਦੀਆਂ ਨਿੱਤ ਦੀਆਂ ਕਿਰਿਆਵਾਂ ਲਈ ਸਾਡੇ ਕੋਲ ਸ਼ਾਇਦ ਸਮਾਂ ਵੀ ਨਹੀਂ, ਤੇ ਸ਼ਾਇਦ ਅਸੀਂ ਬਹੁਤ ਲੰਮਾ ਸਮਾਂ ਦੁਨੀਆਂ ਤੇ ਰਹਿਣਾ ਵੀ ਨਹੀਂ, ਕੱਲ ਨੂੰ ਔਖਾ ਹੋ ਜਾਏਗਾ। ਉਹਨੇ ਵੇਖਿਆ, ਦਵਾ ਬਣਾ ਦਿੱਤੀ, ਤੇ ਬੜੇ ਬੜੇ ਵੱਡੀਆਂ ਕੰਪਨੀਆਂ ਦੇ ਵਿਕਰੇਤਾ ਕੋਲ ਆ ਕੇ ਕਹਿਣ ਲੱਗੇ ਵੀ ਤੇਰੀ ਤੇ ਇੱਕ ਦਿਨ ਦੀ ਰਿਆਲਿਟੀ ਅਰਬਾਂ ਚ ਕਰੋੜਾਂ ਚ ਆਏਗੀ, ਜਿਨ੍ਹਾਂ ਦੇ ਅੰਦਰ ਦੀ ਤ੍ਰਿਸ਼ਨਾ ਮਰ ਗਈ। ਤੇ ਉਹਨੇ ਇੱਕ ਕਿਹਾ, ਕਹਿਣ ਲੱਗਾ, ਮੈਂ ਅਜੇ ਕਿਸੇ ਨੂੰ ਨਹੀਂ ਦੇਣਾ ਚਾਹੁੰਦਾ, ਮੈਨੂੰ ਸੋਚਣ ਦਾ ਵਕਤ ਦਿਓ। ਤੇ ਵੱਡਾ ਇਕੱਠ ਕਰਕੇ ਉਹਨੇ ਗੱਲ ਕਹੀ, ਕਹਿਣ ਲੱਗਾ, ਅੱਜ ਮੈਂ ਇਹ ਦਵਾ ਦੇਣੀ ਚਾਹੁੰਦਾ, ਪਰ ਇੱਕ ਸ਼ਰਤ ਹੈ ਮੇਰੀ। ਕਹਿਣ ਲੱਗੇ ਦੱਸੋ, ਤੇ ਉਹਨੇ ਇੱਕ ਗੱਲ ਕਹੀ ਸੀ, ਕਹਿਣ ਲੱਗਾ ਇਹ ਦਵਾ ਉਹ ਲੈ ਕੇ ਜਾਏ ਜਿਹੜਾ ਸਮੁੱਚੇ ਸੰਸਾਰ ਅੰਦਰ ਇਹ ਦਵਾ ਬਿਲਕੁਲ ਫਰੀ, ਬਿਲਕੁਲ ਮੁਫ਼ਤ ਦੇ ਰੂਪ ਅੰਦਰ ਵੰਡੇ। ਔਰ ਤੁਸੀਂ ਅੱਜ ਵੀ ਵੇਖ ਲਓ, ਪੋਲੀਓ ਦੀ ਦਵਾ ਘਰ ਘਰ ਦੇ ਅੰਦਰ ਬੱਚਿਆਂ ਤੱਕ, ਪਰਿਵਾਰਾਂ ਤੱਕ ਬਿਲਕੁਲ ਮੁਫ਼ਤ ਪਹੁੰਚਾਈ ਜਾ ਰਹੀ ਹੈ। ਜਿਨ੍ਹਾਂ ਦੇ ਅੰਦਰ ਦੀ ਤ੍ਰਿਸ਼ਨਾ ਮਰ ਗਈ, ਉਹ ਕਿਸੇ ਵੀ ਧਰਮ ਦਾ, ਕਿਸੇ ਵੀ ਮਜ਼ਹਬ ਦਾ ਹੋਵੇ, ਉਹਦੇ ਅੰਦਰ ਗੁਰੂ ਦੀ ਕਿਰਪਾ ਨਾਲ ਐਡਾ ਸੰਤੋਖ ਤੇ ਐਡਾ ਰੱਜ ਪੈਦਾ ਹੋ ਜਾਂਦਾ ਹੈ, ਉਹ ਫਿਰ ਮਨੁੱਖ ਤ੍ਰਿਸ਼ਨਾ ਦੇ ਜਿਹੜੇ ਬਣਾਏ ਹੋਏ ਜਾਲ ਨੇ ਉਹ ਤੋੜ ਦਿੰਦੇ ਨੇ। ਤ੍ਰਿਸ਼ਨਾ ਹੀ ਹੈ ਜਿਹੜੀ ਇੱਕ ਪੰਛੀ ਅਸਮਾਨ ਵਿੱਚ ਉੱਡਦਾ, ਉਹ ਵਿਚਾਰਾ ਥੱਲੇ ਆ ਕੇ ਤ੍ਰਿਸ਼ਨਾ ਦਾ ਮਾਰਿਆ ਦਾਣਾ ਚੁਗਦਿਆਂ ਆਪਣੇ ਆਪ ਨੂੰ ਜਾਲ ਵਿੱਚ ਫਸਾ ਲੈਂਦਾ। ਇਹ ਤ੍ਰਿਸ਼ਨਾ ਹੀ ਹੈ ਜਿਹੜੀ ਮਨੁੱਖ ਤੋਂ ਭਰਾ ਦਾ ਕਤਲ, ਪੁੱਤਰ ਤੋਂ ਪਿਓ ਦਾ ਕਤਲ ਕਰਵਾ ਰਹੀ ਹੈ। ਪ੍ਰੋਪਰਟੀ ਦੇ ਪਿੱਛੇ ਇਹ ਤ੍ਰਿਸ਼ਨਾ ਹੈ। ਸਤਿਗੁਰੂ ਕਹਿੰਦੇ ਮੈਂ ਇਹ ਚਾਹੁੰਦਾ ਤੇਰੇ ਅੰਦਰ ਦੀ ਤ੍ਰਿਸ਼ਨਾ ਮਰ ਜਾਵੇ। ਵੱਡੇ ਵੱਡੇ ਰਾਜੇ, ਵੱਡੇ ਵੱਡੇ ਭੂਮੀਪਤ ਇਹ ਤ੍ਰਿਸ਼ਨਾ ਤੋਂ ਬਚ ਨਹੀਂ ਸਕੇ ਜੀ।
ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਜੀ।
ਮਾਇਆ ਦੇ ਐਸਿਆਂ ਰੰਗਾਂ ਦੇ ਅੰਦਰ ਉਹ ਇੰਨੇ ਕੁ ਮਸਤ ਹੋ ਗਏ, ਸੰਸਾਰ ਸਾਰਾ ਉਹਨਾਂ ਦੇ ਸਾਹਮਣੇ ਆ ਰਿਹਾ ਜਾ ਰਿਹਾ, ਪਰ ਅੱਖ ਦੇ ਅੰਦਰ ਇਹ ਸੋਝੀ ਨਹੀਂ ਆ ਰਹੀ, ਇਹ ਜਾਗਰੂਕਤਾ ਨਹੀਂ ਆ ਰਹੀ। ਆਪਾਂ ਵੀ ਤੇ ਦੁਨੀਆਂ ਚ ਵਿਚਰਦੇ ਹਾਂ, ਵੇਖਦੇ ਹਾਂ ਸਮਾਜ ਦੇ ਅੰਦਰ ਜੋ ਕੁਝ ਵੀ ਵਾਪਰਦਾ, ਬੰਦਾ ਅੱਖ ਨਾਲ ਵੇਖਦਾ, ਅੱਖ ਅੰਦਰ ਸੁਨੇਹਾ ਵੀ ਪਹੁੰਚਾਉਂਦੀ, ਔਰ ਹੋ ਸਕਦਾ ਕੁਝ ਸਮੇਂ ਲਈ ਬੰਦੇ ਦਾ ਮਨ ਦਰਵ ਵੀ ਜਾਏ, ਫਰਕ ਵੀ ਪਵੇ, ਪਰ ਜਿੱਦਾਂ ਹੀ ਬਾਹਰੀ ਸੰਸਾਰ ਦੀਆਂ ਹਵਾਵਾਂ ਮੁੜ ਸਾਡੇ ਨਾਲ ਟੱਚ ਹੁੰਦੀਆਂ, ਉਸੇ ਟਾਈਮ ਬੰਦਾ ਫਿਰ ਅੰਦਰੋਂ ਕਠੋਰ ਬਣ ਜਾਂਦਾ। ਸਤਿਗੁਰੂ ਅੱਜ ਰਹਿਮ ਕਰਦੇ ਨੇ, ਕਹਿਣ ਲੱਗੇ ਦੁਨੀਆਂ ਦੇ ਲੋਕੋ, ਆਪਣੇ ਆਪ ਨੂੰ ਮਾਇਆ ਦੇ ਅੰਦਰ ਗਲਤਾਨ ਕਰਕੇ, ਮਾਇਆ ਦੇ ਪਸਾਰੇ ਦੇ ਅੰਦਰ ਆਪਣੇ ਆਪ ਨੂੰ ਪਾ ਕੇ ਮਨੁੱਖ ਇਹ ਚਾਹੇ ਸ਼ਾਇਦ ਮੇਰੇ ਅੰਦਰ ਕੋਈ ਇੱਕ ਕਣੀ ਗੁਰੂ ਜਾਂ ਪਰਮਾਤਮਾ ਦੇ ਨਾਮ ਦੀ ਟਿਕ ਜਾਏ। ਸਾਹਿਬ ਕਹਿੰਦੇ ਨਹੀਂ, ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ। ਮਾਇਆ ਤੇ ਰੱਬ ਤੋਂ ਦੂਰ ਲੈ ਕੇ ਜਾ ਸਕਦੀ ਹੈ, ਮਾਇਆ ਰੱਬ ਦੇ ਨਜ਼ਦੀਕ ਨਹੀਂ। ਦੋ ਚੀਜ਼ਾਂ ਨੇ, ਇੱਕ ਮਾਇਆ, ਇੱਕ ਮਾਇਆ। ਜੇ ਤੇ ਮਾਇਆ ਜੀਵਨ ਦੇ ਅੰਦਰ ਆ ਗਈ, ਮਾਇਆ ਆਉਣੀ ਗੁਰੂ ਚਰਨਾਂ ਚ ਆ ਕੇ। ਮਾਇਆ ਦਾ ਸੰਬੰਧ ਮਨ ਨਾਲ ਹੈ, ਮਾਇਆ ਦਾ ਸੰਬੰਧ ਤਨ ਨਾਲ ਹੈ। ਬੰਦਾ ਤਨ ਕਰਕੇ ਬਾਹਰ ਕੰਮ ਕਰ ਰਿਹਾ, ਤਨ ਕਰਕੇ ਧਰਮ ਕਮਾ ਰਿਹਾ। ਆ ਜਿੰਨੇ ਕੁਝ ਆਪਾਂ ਵਿਖਾਵੇ ਦੇ ਕਰਮ ਕਾਂਡ ਵੇਖਨੇ ਆ, ਇਹ ਹੈ ਕੀ ਨੇ? ਸਤਿਗੁਰੂ ਜੀ ਨੇ ਇੱਕ ਬੜਾ ਪਿਆਰਾ ਬਚਨ ਭਗਤ ਬਾਬਾ ਕਬੀਰ ਸਾਹਿਬ ਜੀ ਦੀ ਰਸਨਾ ਦੇ ਵਿੱਚੋਂ, ਉਹ ਕਹਿਣ ਲੱਗੇ ਦੁਨੀਆਂ ਦੇ ਲੋਕਾਂ ਤੋਂ ਮੈਂ ਹੈਰਾਨ ਹਾਂ ਵੀ ਸਮਾਜ ਆਪਣੇ ਵੱਲ ਨਹੀਂ ਮੇਰੇ ਵੱਲ ਜ਼ਿਆਦਾ ਧਿਆਨ ਕਰ ਰਿਹਾ। ਆਖਿਆ ਜੀ ਭਗਤ ਜੀ ਆਪ ਜੀ ਨੇ ਕਿਵੇਂ ਜਾਣਿਆ? ਉਹ ਕਹਿਣ ਲੱਗੇ ਪਹਿਲਾਂ ਤੇ ਮੈਂ ਲੋਕਾਂ ਤੋਂ ਵੇਖਦਾ ਸਾਂ ਕੋਈ ਕਿਧਰੇ ਝੁਕਦਾ ਕੋਈ ਕਿਧਰੇ ਜਾਂਦਾ, ਪਰ ਕਹਿੰਦੇ ਜਦੋਂ ਮੈਂ ਆਪਣੇ ਆਪ ਨੂੰ ਧਿਆਨ ਨਾਲ ਵੇਖਿਆ ਨਾ, ਜਬ ਹਮ ਏਕੋ ਏਕ ਕਰ ਮਾਨਿਆ ਤਬ ਲੋਗੈ ਕਾਹੇ ਦੁੱਖ। ਕਹਿਣ ਲੱਗੇ ਲੋਕਾਂ ਨੂੰ ਪਤਾ ਨਹੀਂ ਕਿਉਂ ਇਸ ਗੱਲ ਦਾ ਦੁੱਖ ਲੱਗ ਗਿਆ, ਤੇ ਮੈਨੂੰ ਕੋਈ ਸਮਝਾਉਣ ਵਾਲੇ ਆਉਂਦੇ ਨੇ। ਉਹ ਕਹਿੰਦੇ ਭਲੇ ਕਬੀਰ ਸਾਹਿਬ, ਤੁਸੀਂ ਇੱਕ ਦੇ ਉਪਾਸ਼ਕ ਹੋ ਗਏ ਹੋ, ਤੁਸੀਂ ਸਾਹਿਬ ਮੇਰਾ ਏਕੋ ਹੋਏ ਦਾ ਰਟਨ ਲਾਇਆ ਹੋਇਆ, ਤੁਸੀਂ ਇਹਦੇ ਚੋਂ ਬਾਹਰ ਆ ਜਾਓ, ਅਸੀਂ ਫਲਾਣੀ ਜਗ੍ਹਾ ਵੀ ਜਾਂਦੇ ਹਾਂ, ਟੰਗਾਣੀ ਜਗ੍ਹਾ ਵੀ ਜਾਂਦੇ ਹਾਂ। ਉਹ ਕਹਿਣ ਲੱਗੇ ਨਹੀਂ, ਜਬ ਹਮ ਏਕੋ ਏਕ ਕਰ ਮਾਨਿਆ ਤਬ ਲੋਕ ਹੈ ਕਾਹੇ ਦੁੱਖ ਜਾਣੇ ਆ। ਪਤਾ ਨਹੀਂ ਸਮਾਜ ਨੂੰ ਕਿਸ ਗੱਲ ਦਾ ਦੁੱਖ ਹੈ। ਔਰ ਸੱਚ ਵਿੱਚ ਬੰਦਾ ਧਰਮੀ ਬਣੇ ਨਾ ਅੰਦਰੋਂ, ਸਮਾਜ ਬਾਂਹ ਫੜ ਕੇ ਖਿੱਚਦਾ। ਨਹੀਂ ਚਾਹੁੰਦੇ ਲੋਕੀ ਵੀ ਧਰਮੀ ਬੰਦੇ ਨੂੰ ਸੰਸਾਰ ਤੇ, ਔਰ ਜਿੰਨਾ ਤੁਸੀਂ ਬਾਹਰਲਾ ਪਸਾਰਾ ਪਸਾਰ ਕੇ ਵਿਖਾਉਂਦੇ ਹੋ, ਬੇਸ਼ੱਕ ਬੰਦਾ ਅੰਦਰੋਂ ਜਿੱਡਾ ਮਰਜ਼ੀ ਕਰਪਟ ਹੋਵੇ, ਉਹਦੇ ਕੀਤੇ ਦਾਨ, ਉਹਦੇ ਕੀਤੇ ਧਰਮ ਦੇ ਕੰਮ ਮਨੁੱਖ ਨੂੰ ਭੁਲੇਖੇ ਪਾਉਣ ਦੇ ਲਈ। ਸਤਿਗੁਰੂ ਕਹਿਣ ਲੱਗੇ ਉਹ ਭਲਿਆ ਲੋਕਾ, ਆ ਵੇਖ ਮਾਇਆ ਦੇ ਵਿੱਚ ਲਪਟਿਆ ਹੋਇਆ, ਤੈਨੂੰ ਆਪਦੀ ਅੱਖ ਨਾਲ ਇਸ ਸੰਸਾਰ ਦੀ ਸਚਾਈ ਨਜ਼ਰ ਨਹੀਂ ਆ ਰਹੀ, ਇਸ ਮਸਤੀ ਤੋਂ ਬਾਹਰ ਆਉਣਾ ਕਰ।
ਵਿਖਿਆ ਮੈਂ ਕਿ ਨਹੀਂ ਤ੍ਰਿਪਤ ਨਾ ਪਾਈ।
ਇਸ ਮਾਇਆ ਦੇ ਮੋਹ ਵਿੱਚੋਂ ਕੋਈ ਵੀ ਮਨੁੱਖ ਰੱਜਿਆ ਨਹੀਂ, ਮਨੁੱਖ ਦੇ ਉੱਤੇ ਇਹ ਮਾਇਆ ਦਾ ਪ੍ਰਭਾਵ ਪਹਿਲੇ ਦਿਨ ਤੋਂ ਹੀ ਕਾਇਮ ਹੋ ਗਿਆ।
ਜਿਉਂ ਪਾਵਕ ਈਦਨ ਨਹੀਂ ਧਰਾਪੈ, ਬਿਨ ਹਰ ਕਹਾ ਅਗਾਈ।
ਕਹਿਣ ਲੱਗੇ ਜਿਸ ਪ੍ਰਕਾਰ ਅੱਗ ਦੇ ਅੰਦਰ ਪਾਈਆਂ ਲੱਕੜਾਂ ਅੱਗ ਨੂੰ ਨਹੀਂ ਰਜਾ ਸਕਦੀਆਂ, ਮਨ ਦੇ ਭੁੱਖੇ ਬੰਦੇ ਨੂੰ ਕੋਈ ਨਹੀਂ ਰਜਾ ਸਕਦਾ। ਸ਼ੇਖ ਸ਼ਾਦੀ ਦਾ ਇੱਕ ਕਥਨ ਹੈ, ਉਹ ਕਹਿਣ ਲੱਗੇ ਜਿਹੜੇ ਬੰਦੇ ਦੇ ਮਨ ਦੇ ਅੰਦਰ ਭੁੱਖ ਹੈ ਲੋਭ ਦੀ, ਲਾਲਚ ਦੀ, ਮਾਇਆ ਦੇ ਪਸਾਰੇ ਦੀ, ਉਹਦੀਆਂ ਅੱਖਾਂ ਨੂੰ ਕੇਵਲ ਤੇ ਕੇਵਲ ਕਬਰ ਦੀ ਮਿੱਟੀ ਤੇ ਬੰਦ ਕਰ ਸਕਦੀ ਹੈ, ਭਰ ਸਕਦੀ ਹੈ, ਦੁਨੀਆਂ ਦਾ ਪਦਾਰਥ ਨਹੀਂ ਭਰ ਸਕਦਾ। ਸਤਿਗੁਰੂ ਕਹਿਣ ਲੱਗੇ ਇਸ ਕਰਕੇ ਇਹ ਮਾਇਆ ਦੇ ਪਸਾਰੇ ਵਿੱਚੋਂ, ਇਹ ਤ੍ਰਿਸ਼ਨਾ ਦੇ ਵਿੱਚੋਂ, ਮਾਇਆ ਦੇ ਮੋਹ ਵਿੱਚੋਂ ਬਾਹਰ ਆ ਕੇ ਇਸ ਸੰਸਾਰ, ਇਸ ਜਗਤ ਸੁਹਾਵਣੇ ਨੂੰ ਮਾਨਣਾ ਕਰੋ।
ਰਹਾਓ
ਦਾ ਬੰਦ ਜਿੱਥੇ ਥੋੜਾ ਜਿਹਾ ਰੁਕ ਕੇ ਛੋਟਾ ਵਿਸ਼ਰਾਮ ਦੇ ਕੇ ਸਮਝਾਵਣਾ ਕੀਤਾ ਹੈ।
ਦਿਨ ਦਿਨ ਕਰਤ ਭੋਜਨ ਬਹੋ ਵਿੰਜਨ, ਤਾਂ ਕੀ ਮਿਟੈ ਨਾ ਭੁੱਖਾ।
ਕਹਿਣ ਲੱਗੇ ਹਰ ਦਿਨ ਹਰ ਦਿਨ ਹਰ ਪਲ ਹਰ ਘੜੀ ਤੇਰੇ ਅੰਦਰ ਜਿੱਥੇ ਮਾਇਆ ਦੀ ਤ੍ਰਿਸ਼ਨਾ ਸੀ ਨਾ, ਭੋਜਨ ਦੀ ਵੀ ਭੁੱਖ ਹੈ। ਤੁਸੀਂ ਕਦੀ ਖਿਆਲ ਕਰਿਓ, ਸਬਜ਼ੀਆਂ ਵੀ ਉਹੀ ਹੋ, ਮਸਾਲੇ ਵੀ ਉਹੀ ਹੋ ਜਿਹੜੇ ਸਾਡੇ ਘਰਾਂ ਚ ਨੇ, ਪਰ ਫਿਰ ਵੀ ਇੱਕ ਭੁੱਖ ਹੈ ਨਾ। ਬੰਦਾ 10ਵੇਂ ਦਿਨ 20ਵੇਂ ਦਿਨ ਚਲੋ ਅੱਜ ਕਿਧਰੇ ਬਾਹਰ ਜਾ ਕੇ ਖਾ ਕੇ ਆਉਂਦੇ ਆ, ਉਹਦਾ ਕਾਰਨ ਇਹ ਹੈ ਵੀ ਜਿਹੜੇ ਕੋਈ ਬਾਹਰ ਮਸਾਲੇ ਹੈ ਉਹੀ ਹੋ ਨੇ, ਸਿਰਫ ਉਹਨਾਂ ਦੇ ਵਿਅੰਜਨ ਪਰੋਸਣ ਦਾ ਤਰੀਕਾ ਵੱਖਰਾ। ਮੇਰੇ ਸਤਿਗੁਰੂ ਕਹਿਣ ਲੱਗੇ ਦਿਨ ਪ੍ਰਤੀ ਦਿਨ ਤੇਰੇ ਅੰਦਰ ਸਵਾਦਾਂ ਦੀ ਲਲਕ ਹੈ, ਦਿਨ ਪ੍ਰਤੀ ਦਿਨ ਤੇਰੇ ਅੰਦਰ ਸਵਾਦਾਂ ਦੇ ਲਈ ਪਿਆਰ ਪੈਦਾ ਹੁੰਦਾ ਜਾਂਦਾ ਹੈ। ਅੱਜ ਹੋਰ ਕੱਲ ਹੋਰ ਅਨੇਕਾਂ ਪ੍ਰਕਾਰ ਦੇ ਭੋਜਨ ਜਿਹੜੇ ਨੇ ਤੂੰ ਖਾ ਰਿਹਾ, ਪਰ ਤੇਰੀ ਭੁੱਖ ਨਹੀਂ ਮਿਟ ਰਹੀ। ਈਵਨ ਇੱਥੋਂ ਤੱਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿਣ ਲੱਗੇ ਖਾਂਦਿਆਂ ਖਾਂਦਿਆਂ ਮੂੰਹ ਕੱਠਾ, ਤੇਰੇ ਦੰਦ ਵੀ ਘਸ ਗਏ, ਖਤਮ ਹੋ ਗਏ, ਜਵਾਬ ਦੇ ਗਏ ਪੈਨ ਦਿਆਂ ਸਭ ਅੰਗ। ਕਹਿਣ ਲੱਗੇ ਭੋਜਨ ਨਹੀਂ ਮੁੱਕਿਆ, ਤੇਰੇ ਦੰਦ ਜਵਾਬ ਦੇ ਗਏ, ਪਰ ਤੇਰੀ ਅੰਦਰ ਦੀ ਭੁੱਖ ਨੂੰ ਪੁੱਛ ਕੇ ਵੇਖੋ, ਤ੍ਰਿਸ਼ਨਾ ਨੂੰ। ਸਿਆਣੇ ਇੱਕ ਬਹੁਤ ਪਿਆਰਾ ਅਖਾਣ ਕਹਿੰਦੇ ਨੇ, ਕਥਨ ਕਰਦੇ ਨੇ ਵੀ ਜਿੱਦਾਂ ਹੀ ਬੰਦੇ ਦਾ ਬਜ਼ੁਰਗੀ ਵਾਲੇ ਪਾਸੇ ਨੂੰ ਝੁਕਾਅ ਹੁੰਦਾ, ਉਹਦੀਆਂ ਆਦਤਾਂ, ਉਹਦਾ ਖਾਣਾ ਪਾਣਾ ਸਾਰੇ ਦਾ ਸਾਰਾ ਇੱਕ ਬੱਚੇ ਵਾਲਾ ਬਣ ਜਾਂਦਾ। ਹਕੀਕਤ ਹੈ ਬੱਚੇ ਦੇ ਅੰਦਰ ਵੀ, ਭਾਵੇਂ ਉਹ ਕਿੰਨਾ ਵੀ ਰੱਜਿਆ ਕਿਉਂ ਨਾ ਹੋਵੇ, ਮੈਂ ਆਹ ਵੀ ਖਾ ਲਵਾਂ ਆਹ ਵੀ ਖਾ ਲਵਾਂ। ਤੇ ਅੱਜ ਦਾ ਮਨੁੱਖ ਵੀ ਜੇ ਆਪਣੀ ਜਿਬ ਦੇ ਨਾਲ ਕਿਸੇ ਪ੍ਰਕਾਰ ਦਾ ਉਧਾਰ ਨਹੀਂ ਨਾ ਕਰਦਾ, ਤੇ ਇਸੇ ਕਾਰਨ ਅੱਜ ਨੀਆਂ ਬਿਮਾਰੀਆਂ ਸੇੜੀਆਂ। ਡਾਕਟਰ ਰੋਕਦਾ ਵੀ ਆਹ ਵੀ ਨਾ ਖਾਈ ਉਹ ਵੀ ਨਾ ਖਾਈ, ਪਰ ਉਹ ਕਹਿੰਦਾ ਮੈਂ ਜਿਬ ਨਾਲ ਉਧਾਰ ਨਹੀਂ ਕਰ ਸਕਦਾ, ਜਿਹਦੇ ਕਰਕੇ ਫਿਰ ਅਨੇਕਾਂ ਪ੍ਰਕਾਰ ਦੇ ਰੋਗ ਬਣ ਜਾਂਦੇ ਨੇ, ਰੋਗੀ ਬਣ ਜਾਂਦਾ, ਰੋਗਾਂ ਚ ਗ੍ਰਸਤ ਹੋ ਜਾਂਦਾ। ਸਤਿਗੁਰੂ ਕਹਿਣ ਲੱਗੇ ਤੇਰੀ ਭੁੱਖ ਇਹਨਾਂ ਪਦਾਰਥਾਂ ਨਾਲ ਨਹੀਂ ਮਿਟ ਸਕਦੀ।
ਉਦਮ ਕਰੈ ਸਵਾਨ ਕੀ ਨਿਆਈ ਚਾਰੇ ਕੁੰਟਾ ਭੁੱਖਾ।
ਕਹਿਣ ਲੱਗੇ ਸੁਭਾਅ ਸਵਾਨ ਵਾਲਾ, ਕੂਕਰ ਵਾਲਾ, ਕੁੱਤੇ ਵਾਲਾ ਬਣ ਗਿਆ। ਉਹ ਵੀ ਕਦੀ ਇੱਕ ਘਰ ਵੱਲ ਦੌੜਦਾ, ਉੱਥੋਂ ਦੂਜੇ ਵੱਲ ਜਾਂਦਾ, ਤੀਜੇ ਵੱਲ ਜਾਂਦਾ। ਸਾਹਿਬ ਕਹਿਣ ਲੱਗੇ ਤੇਰੇ ਅੰਦਰ ਦੀ ਅਵਸਥਾ ਵੈਸੀ ਹੀ ਬਣ ਗਈ, ਤੂੰ ਵੀ ਦੁਆਰੇ ਦੁਆਰ ਸਵਾਨ ਜਿਉਂ ਡੋਲਤ ਇਸ ਮਾਰਗ ਦੇ ਉੱਤੇ ਚਲਾ ਗਏ ਹੋ। ਕਹਿਣ ਲੱਗੇ ਤੇਰੇ ਅੰਦਰ ਅਨੇਕਾਂ ਪ੍ਰਕਾਰ ਦੇ ਲਾਲਚ, ਲੱਭ ਕੁੱਤਾ, ਕੂੜ ਚੂੜਾ, ਕਹਿਣ ਲੱਗੇ ਐਸੇ ਤੇਰੇ ਅੰਦਰ ਲੱਭ ਚਸਕੇ ਪੈਦਾ ਹੋ ਗਏ, ਜਿਹੜੇ ਤੈਨੂੰ ਦੁਬਾਰਾ ਦੁਆਰ ਉੱਤੇ ਡੋਲਣ ਲਈ ਮਜਬੂਰ ਕਰ ਦਿੰਦੇ ਨੇ।
ਕਾਮਵੰਤ ਕਾਮੀ ਬਹੋ ਨਾਰੀ ਪਰ ਗ੍ਰਹਿ ਜੋਹ ਨਾ ਚੁੱਕਾ।
ਕਹਿਣ ਲੱਗੇ ਆਪਦਾ ਚੰਗਾ ਭਲਾ ਪਰਿਵਾਰ, ਤੇ ਉਸ ਪਰਿਵਾਰ ਨੂੰ ਗੁਰੂ ਦੀ ਕਿਰਪਾ ਨਾਲ ਸਤਿਗੁਰੂ ਨੇ ਭਾਗ ਲਾਏ, ਔਲਾਦ ਬੜਾ ਸੋਹਣਾ ਰਹਿੰਦਾ। ਪਰ ਤੁਸੀਂ ਵੇਖਿਓ ਪੇਪਰ ਦੇ ਵਿੱਚ ਕਈ ਵਾਰੀ ਹੈਡਲਾਈਨ ਹੁੰਦੀ ਹੈ ਬਜ਼ੁਰਗ ਇਨਸਾਨ, ਤੇ ਉਹਦੇ ਉੱਤੇ ਠੱਪਾ ਲੱਗ ਗਿਆ ਕਾਮ ਦਾ। ਹਜ਼ੂਰ ਕਹਿਣ ਲੱਗੇ ਕਮਲਿਆ ਰੋਜ਼ ਗੁਰੂ ਕੀ ਗੋਦ ਵਿੱਚ ਬਹਿ ਕੇ ਬਾਣੀ ਪੜ੍ਹਦਾ ਸੀ, ਤੈਨੂੰ ਤੇ ਪਤਾ ਸੀ ਹੇ ਕਾਮੰ ਨਰਕ ਵਿਸ਼ਰਾਮੰ ਬਹੁ ਜੋਨੀ ਪਰਮਾਵਣ, ਤੂੰ ਐਸਾ ਹੈ ਜਿਹੜਾ ਪਤਾ ਨਹੀਂ ਮੈਨੂੰ ਕਿਹੜਿਆਂ ਕਿਹੜਿਆਂ ਮਾਰਗਾਂ ਤੋਂ ਕਿੰਨੀਆਂ ਕੁ ਜੂਨਾਂ ਦੇ ਅੰਦਰ ਭਟਕਣ ਲਈ ਮਜਬੂਰ ਕਰ ਦਿੰਦਾ। ਸਤਿਗੁਰੂ ਕਹਿਣ ਲੱਗੇ ਅੱਜ ਉਹ ਅੰਦਰ ਦੇ ਕਾਮ ਨੇ ਉਛਾਲਾ ਲਿਆ, ਅੱਜ ਅੰਦਰ ਦੀ ਮਾੜੀ ਬਿਰਤੀ ਬਾਹਰ ਆਈ, ਤੇ ਬਾਹਰ ਆ ਕੇ ਉਸ ਬਿਰਤੀ ਨੇ ਆਪਦਾ ਪਰਿਵਾਰ ਹੁੰਦੇ ਆ, ਆਪਦੀ ਔਲਾਦ ਹੁੰਦੇ ਆ, ਆਪਦੀ ਪਤਨੀ ਹੁੰਦੇ ਆ, ਪਰਗਰੇ ਦੂਜੇ ਦੇ ਘਰ ਵੱਲ, ਦੂਜੇ ਦੇ ਘਰ ਵਾਲੇ ਪਾਸੇ ਨੂੰ ਭੈੜੀ ਨਜ਼ਰ ਨਾਲ, ਬਦ ਇਖਲਾਕ ਹੋ ਕੇ ਤੱਕਣ ਨਾਲ ਉਹ ਤੈਨੂੰ ਕਹਿਣ ਲੱਗੇ ਨਾ ਕਿਸੇ ਪ੍ਰਕਾਰ ਵੀ ਰੋਕ ਸਕਿਆ, ਤੇਰਾ ਧਿਆਨ ਉਧਰ ਚਲਾ ਗਿਆ। ਬਦ ਬਖਤ ਹਮਚੂ ਬਖੀਲ ਗਾਫਿਲ ਬੇਨਜ਼ਰ ਬੇਬਾਕ, ਇਹ ਤੇ ਮੇਰੀ ਕਰਤੂਤ ਹੈ ਦਿਹਾੜੀ ਭਰ ਦੀ, ਮੈਂ ਬੇਨਜ਼ਰ ਹਾਂ, ਮੈਨੂੰ ਜਿਹੜਾ ਕੋਈ ਆਪਣੇ ਘਰ ਵੀ ਲੈ ਕੇ ਜਾਂਦਾ ਸ਼ਾਇਦ ਮੈਂ ਉਹਦੇ ਘਰ ਵਿੱਚ ਵੀ, ਜ਼ਰੂਰੀ ਨਹੀਂ। ਇੱਕ ਗੱਲ ਯਾਦ ਰੱਖਿਓ, ਕਾਮ ਦਾ ਅਰਥ ਇਹ ਨਹੀਂ ਵੀ ਸਰੀਰ ਪੂਰਾ ਇਨਵੋਲਵ ਹੋਵੇ, ਕਾਮ ਬੰਦਾ ਕੰਨਾਂ ਨਾਲ ਵੀ ਕਰਦਾ, ਕਾਮ ਬੰਦਾ ਅੱਖਾਂ ਨਾਲ ਵੀ ਕਰਦਾ, ਮਨੁੱਖ ਦੀ ਸੋਚ ਦੇ ਉੱਤੇ ਹੈ ਨਾ। ਅੱਖਾਂ ਬੰਦ ਕਰਕੇ ਕਿਸੇ ਦਾ ਸੁਪਨਾ ਲੈ ਲਿਆ, ਖਿਆਲ ਕਰਿਓ ਉਹ ਅੱਖਾਂ ਨੇ ਅੰਦਰ ਦ੍ਰਿਸ਼ ਭੇਜੀ ਗਿਆ, ਜਿਹੜਾ ਸਾਰਾ ਹੈ ਉਹ ਵੀ ਕਾਮ, ਜ਼ਰੂਰੀ ਨਹੀਂ ਉਹਨੂੰ ਪ੍ਰਤੱਖ ਰੂਪ ਵਿੱਚ ਸੰਸਾਰ ਦੇ ਅੰਦਰ ਪ੍ਰੈਕਟੀਕਲ ਕਰੋ ਤੇ ਹੋਵੇਗਾ। ਜਿਹੜਾ ਮਨੁੱਖ ਜਿਭ ਦੇ ਰਾਹੀਂ ਕੁਝ ਗੰਦ ਬੋਲਦਾ ਮੂੰਹ ਦੇ ਵਿੱਚੋਂ, ਹਜ਼ੂਰ ਕਹਿੰਦੇ ਹੈ ਉਹ ਵੀ ਕਾਮ, ਅਰ ਤੇਰੇ ਅੰਦਰ ਤੇ ਐਡਾ ਭੈੜਾ ਕਾਮ ਆਇਆ ਜਿਹਨੇ ਤੈਨੂੰ ਆਪਣੇ ਬਰਾਏ ਦੀ ਪਹਿਚਾਣ ਨਾ ਛੱਡੀ, ਬਲਕਿ ਤੂੰ ਆਪਣੇ ਹੀ ਗੁਆਂਢ ਦੇ ਵਿੱਚ ਆਪਣੇ ਹੀ ਆਸੇ ਪਾਸੇ ਦੇ ਘਰਾਂ ਵਾਲੇ ਪਾਸੇ ਨੂੰ ਭੈੜੀ ਨਜ਼ਰ ਨਾਲ ਤੱਕ ਕੇ ਆਪਣੇ ਆਪ ਨੂੰ ਗੁਨਾਹਗਾਰ ਬਣਾ ਲਿਆ। ਇਹ ਵੀ ਤੇ ਤ੍ਰਿਸ਼ਨਾ ਹੈ, ਇਹ ਵੀ ਤੇ ਤੇਰੇ ਅੰਦਰ ਦੀ ਭੁੱਖ ਹੈ ਜਿਹਨੇ ਤੈਨੂੰ ਮਾੜੇ ਪਾਸੇ ਤੋਰ ਨਾ ਕੀਤਾ।
ਤਿਨ ਪ੍ਰਤ ਕਰੈ ਕਰੈ ਪਛਤਾਪੈ, ਸੋਗ ਲੋਭ ਮਹਿ ਸੁਕੈ।
ਹਰ ਰੋਜ਼ ਦੀ ਤੇਰੀ ਇਹ ਕਰਨੀ ਬਣ ਗਈ। ਸਤਿਗੁਰੂ ਕਹਿਣ ਲੱਗੇ ਇਹਨੇ ਕੀਤਾ ਕੀ, ਤੇਰੇ ਅੰਦਰੋਂ ਜਿਹੜੇ ਸ਼ੁਭ ਗੁਣ ਸਨ ਨਾ ਤੈਨੂੰ ਨਵਾਜ ਕੇ ਤੇ ਗੁਣਾਂ ਨਾਲ ਭੇਜਿਆ, ਉਹ ਜਿਹੜੇ ਗੁਣ ਸੁੱਕਣੇ ਆਰੰਭ ਹੋ ਗਏ। ਮੈਂ ਇੱਕ ਬੇਨਤੀ ਕਰਦੇ ਹਾਂ ਪਿਆਰ ਵਾਲਿਓ, ਇਹ ਭੁਲੇਖਾ ਕਦੀ ਨਾ ਮਨ ਵਿੱਚ ਰੱਖਿਓ ਜੀ ਮੈਂ ਗੁਰਦੁਆਰੇ ਹਰ ਰੋਜ਼ ਜਾਣਾ, ਮੈਂ ਰੋਜ਼ ਬਾਣੀ ਪੜ੍ਹਨਾ, ਸ਼ਾਇਦ ਮੇਰੇ ਅੰਦਰ ਉਹ ਗੁਣ ਨਹੀਂ ਸੁੱਕ ਸਕਦੇ ਜਿਨ੍ਹਾਂ ਨੇ ਵੀਹ ਸਾਲ ਵੀ ਗੁਰੂ ਚਰਨਾਂ ਦੇ ਵਿੱਚ ਬਹਿ ਕੇ ਟਾਈਮ ਬਤੀਤ ਕੀਤਾ ਨਾ। ਜਿਹਦਨ ਸਮਾਂ ਆਇਆ ਉਹ ਇੱਕ ਪਲ ਦੇ ਅੰਦਰ ਅੰਦਰ ਧਿਆਨ ਗਿਆ ਤੇ ਉਹਦੇ ਅੰਦਰ ਸੁੱਕ ਹੈ। ਅੱਜ ਬੰਦੇ ਦਾ ਖਿਆਲ ਬਾਹਰੀ ਪਾਰਕਾਂ ਬਣਾਉਣ ਵੱਲ ਕਿਉਂ ਚਲਾ ਗਿਆ, ਬਾਹਰੀ ਤੌਰ ਤੇ ਜੀ ਮੈਂ ਫਲਾਣੇ ਪਾਰਕ ਵਿੱਚ ਚਲਾ ਗਿਆ, ਮੈਂ ਉੱਧਰ ਬਾਗ ਵਿੱਚੋਂ ਸੈਰ ਕਰਕੇ ਆਇਆ, ਬਲਕਿ ਹੁਣ ਤੇ ਉਹਨਾਂ ਦਾ ਨਿਰਮਾਣ ਕਰਕੇ ਟਿਕਟਾਂ ਲਾ ਦਿੱਤੀਆਂ ਵੀ ਤੁਸੀਂ ਆ ਕੇ ਵੇਖੋ। ਕਾਰਨ ਇਹ ਮਨੁੱਖ ਦਾ ਅੰਦਰ ਸੋਕਾ ਪੈ ਗਿਆ, ਅੰਦਰ ਸੁੱਕ ਗਿਆ ਤੇ ਇਹ ਚਾਹੁੰਦਾ ਹਰਿਆਵਲ ਨਾਲ ਜੁੜਨਾ। ਹਰਿਆਵਲ ਉੱਥੇ ਆਉਣੀ ਹੈ ਜਿਹੜੀ ਜਗ੍ਹਾ ਤੇ ਮੇਰੇ ਸਤਿਗੁਰੂ, ਸਾ ਧਰਤੀ ਪਈ ਹੈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ, ਜਿੱਥੇ ਗੁਰੂ ਆਏਗਾ ਹਰਿਆਵਲ ਤੇ ਉਹ ਜਗ੍ਹਾ ਤੇ ਬਣਨੀ ਸੀ। ਹੁਣ ਅੰਦਰ ਗੁਰੂ ਹੈ ਨਹੀਂ, ਕੇਵਲ ਵਿਖਾਵਾ, ਜਿਹਦੇ ਕਾਰਨ ਅੰਦਰ ਸੋਕਾ ਪੈ ਗਿਆ। ਅਰ ਜਿਨ੍ਹਾਂ ਦੇ ਅੰਦਰ ਸਤਿਗੁਰੂ ਨੇ ਰਹਿਮ ਕੀਤਾ ਨਾ, ਜਿਨ੍ਹਾਂ ਤੇ ਬਖਸ਼ਿਸ਼ਾਂ ਕੀਤੀਆਂ। ਇੱਕ ਮਾਂ, ਉਹਦਾ ਸਤਿਗੁਰੂ ਨੇ ਕਿਰਪਾ ਕਰ ਦਿੱਤੀ, ਉਹਦੀ ਝੋਲੀ 'ਚ ਇੱਕ ਦਾਤ ਆਈ ਪੁੱਤਰ ਦੀ, ਤੇ ਮਾਂ ਨੂੰ ਹੁਣ ਚਾਹ ਵੀ ਹੁੰਦਾ, ਲਾਡ ਵੀ ਹੁੰਦਾ, ਪਤੀ ਤੇ ਪਤਨੀ ਦੋਵੇਂ ਬੈਠੇ ਸਨ। ਪਤੀ ਨੇ ਪੁੱਛ ਲਿਆ, ਕਹਿੰਦੇ ਇਹਦਾ ਨਾਂ ਕੀ ਰੱਖੀਏ, ਨਾਮਕਰਨ ਕਰਨਾ ਬੱਚੇ ਦਾ? ਤੇ ਮਾਂ ਦੇ ਮੂੰਹ 'ਚੋਂ ਸੁਭਾਵਿਕ ਹੀ ਨਿਕਲ ਗਿਆ, ਕਹਿੰਦੀ ਇਹ ਤੇ ਮੇਰੀ ਜ਼ਿੰਦਗੀ ਹੈ, ਮੇਰੀਆਂ ਅੱਖਾਂ ਦਾ ਤਾਰਾ ਹੈ, ਇਹ ਤੇ ਮੇਰਾ ਕੀਮਤੀ ਮੋਤੀ ਹੈ, ਮੈਂ ਇਹਦਾ ਨਾਂ ਹੀ ਮੋਤੀ ਰੱਖਦੇ ਹਾਂ। ਪਿਓ ਕੋਲ ਬੈਠਾ ਸੀ, ਉਹਦੇ ਮੂੰਹ 'ਚੋਂ ਵੀ ਸੁਭਾਵਿਕ ਨਿਕਲ ਗਿਆ, ਕਹਿਣ ਲੱਗੇ ਭਲੀਏ ਲੋਕੇ ਇੱਕ ਗੱਲ ਯਾਦ ਰੱਖੀ, ਮੋਤੀਆਂ ਨੂੰ ਕੀਮਤ ਬੜੀ ਵੱਡੀ ਤਾਰਨੀ ਪੈਂਦੀ, ਮੋਤੀ ਨੂੰ ਆਪਣੇ ਆਪ ਨੂੰ ਪ੍ਰਗਟ ਕਰਨ ਦੇ ਲਈ ਕੀਮਤ ਬਹੁਤ ਵੱਡੀ ਤਾਰਨੀ ਪੈਂਦੀ। ਤੇ ਉਹ ਪਤਨੀ ਦੇ ਮੂੰਹ 'ਚੋਂ ਵੀ ਸੁਭਾਵਿਕ ਨਿਕਲਿਆ, ਕਹਿਣ ਲੱਗੀ ਇਹ ਮੇਰਾ ਉਹ ਪੁੱਤ ਮੋਤੀ ਬਣੇਗਾ ਜਿਹੜਾ ਦੁਨੀਆਂ ਦੇ ਵਿੱਚ ਮੇਰਾ ਤੇ ਤੁਹਾਡਾ ਨਾਂ ਉੱਚਾ ਕਰੇਗਾ, ਇਹ ਤਾਰੇਗਾ ਕੀਮਤ। ਸੱਚ ਵਿੱਚ ਉਸ ਮੋਤੀ ਨੇ ਕੀਮਤ ਤਾਰੀ। ਅੱਜ ਕੋਈ ਗੁਰੂ ਕੇ ਪਿਆਰ ਦੇ ਅੰਦਰ ਭਿੱਜ ਕੇ, ਮੈਂ ਅਰਜ਼ ਕਰ ਰਿਹਾ ਗੁਰੂ ਕੋਲ ਬਹਿਣ ਵਾਲਾ, ਵੀ ਕਿਤੇ ਭੁਲੇਖਾ ਨਾ ਪੈ ਜੇ। 21 ਸਾਲ ਇਤਿਹਾਸ ਕਹਿੰਦਾ ਵੀ ਗੰਗੂ ਨੇ ਗੁਰੂ ਘਰ ਦਾ ਲੰਗਰ ਪਕਾਇਆ, ਹੁਣ ਲੰਗਰ ਪਕਾਉਣ ਵਾਲਾ ਸੰਗਤ ਵਿੱਚ ਤੇ ਜਾਂਦਾ ਹੀ ਹੋਏਗਾ ਨਾ, ਬਾਣੀ ਪੜ੍ਹਦਾ ਵੀ ਹੋਣਾ, ਸੁਣਦਾ ਵੀ ਹੋਣਾ, ਉਹਨੇ ਤਕਰੀਬਨ ਦਸਤਾਰ ਸਜਾਈ ਹੋਏਗੀ, ਬਸਤਰ ਸਾਰੇ ਧਾਰਮਿਕ ਪਾਏ ਹੋਣਗੇ, ਗੱਲਾਂ ਧਰਮ ਦੀਆਂ ਕਰਦਾ ਹੋਏਗਾ, ਮਾਤਾ ਗੁਜਰ ਕੌਰ ਨੇ ਬੜੀ ਵਾਰੀ ਉਹਨੂੰ ਦੁੱਧ ਪਿਲਾਇਆ ਹੋਣਾ, ਤੂੰ ਵੀ ਮੇਰਾ ਪੁੱਤਰ ਹੈ, ਇਸ ਘਰ ਦੇ ਵਿੱਚ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ ਦੀ ਵਿਚਾਰ ਹੈ, ਆ ਪੁੱਤ ਤੂੰ ਵੀ ਨਾਲ ਬਹਿ ਕੇ ਲੰਗਰ ਛਕ ਲੈ, ਆ ਕੱਪੜੇ ਤੂੰ ਵੀ ਪਾ ਲੈ। ਪਰ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ, 21 ਸਾਲ ਗੁਰੂ ਘਰ ਵਿੱਚ ਲੰਗਰ ਪਕਾਉਣ ਵਾਲੇ ਦੀ ਤਸਵੀਰ ਤੇ ਬਿਲਕੁਲ ਦੂਜੀ ਨਾਲ ਲੱਗਦੀ ਹੈ, ਉਹ ਵੀ ਲਾਂਗਰੀ ਹੈ, ਉਹ ਵੀ ਲੰਗਰ ਬਣਾਉਣ ਵਾਲਾ, ਉਹ ਹੈ ਸੂਬੇ ਸਰਹੰਦ ਦਾ ਲਾਂਗਰੀ, ਉਹਦੀਆਂ ਜਿੰਨੇ ਕੁ ਜੇਲ੍ਹ ਦੇ ਅੰਦਰ ਕੈਦੀ ਆਉਂਦੇ ਨੇ ਉਹਨਾਂ ਹਿੰਦੂ ਕੈਦੀਆਂ ਦਾ ਲਾਂਗਰੀ, ਤੇ ਉਹਦਾ ਨਾਂ ਭਾਈ ਮੋਤੀ ਰਾਮ, ਮੈਂ ਜਿਹਦਾ ਜ਼ਿਕਰ ਕਰ ਰਹੇ ਹਾਂ। ਹੁਣ ਭਾਈ ਮੋਤੀ ਰਾਮ ਨੇ ਤੇ ਕਦੀ ਬਹੁਤੀਆਂ ਹਾਜ਼ਰੀਆਂ ਨਹੀਂ ਅਨੰਦਪੁਰ ਸਾਹਿਬ ਦੀਆਂ ਭਰੀਆਂ, ਕਦੀ ਉੱਥੇ ਗਿਆ ਨਹੀਂ, ਕਦੀ ਦਰਸ਼ਨ ਨਹੀਂ ਕੀਤੇ, ਕਦੀ ਦੀਦਾਰ ਨਹੀਂ ਕੀਤੇ, ਪਰ ਉਹਦੇ ਅੰਦਰ ਇੱਕ ਭੁੱਖ ਹੈ। ਭੁੱਖ ਪੈਦਾ ਕਿਵੇਂ ਹੋਈ? ਜਦੋਂ ਸਰਹੰਦ ਵਿੱਚੋਂ ਕਾਫਲੇ ਗਏ ਨਾ 1699 ਵਾਲੀ ਵਿਸਾਖੀ ਤੇ ਉਦੋਂ ਉਹਨਾਂ ਕਾਫਲਿਆਂ ਨੇ ਰਾਤ ਦੇ ਹਨੇਰੇ 'ਚ ਦੀਵਾ ਬਲਦਾ ਵੇਖ ਕੇ ਅੱਗੇ ਜੰਗਲੀ ਰਾਹ ਰਾਤ ਕੱਟੀ ਤੇ ਅੰਮ੍ਰਿਤ ਵੇਲੇ ਉੱਠ ਕੇ ਕੁਝ ਬਚਨ ਮੁੱਖ ਦੇ ਵਿੱਚੋਂ ਅਲਾਏ, ਜਾਂਦਿਆਂ ਪੁੱਛ ਲਿਆ, ਕਹਿੰਦੇ ਭਰਾਵਾ ਤੂੰ ਬੜੀ ਸੇਵਾ ਕੀਤੀ, ਤੂੰ ਲੰਗਰ ਛਕਾਇਆ, ਤੂੰ ਪਾਣੀ ਪਿਆਇਆ, ਤੂੰ ਸਾਨੂੰ ਇਸ਼ਨਾਨ ਕਰਵਾਇਆ, ਚਾਹੁੰਦੇ ਹਾਂ ਵੀ ਕੁਝ ਨਾ ਕੁਝ, ਕਿਉਂਕਿ ਸਿੱਖ ਪਰਾਇਆ ਹੱਕ ਨਹੀਂ ਖਾਂਦਾ, ਕੁਝ ਨਾ ਕੁਝ ਤੇਰੀ ਸੇਵਾ ਕਰਕੇ ਜਾਈਏ, ਦੱਸ ਕੀ ਦਈਏ। ਤੇ ਉਹਨੇ ਅੱਗੋਂ ਹੱਥ ਜੋੜ ਕੇ ਕਿਹਾ, ਕਹਿੰਦਾ ਵੀ ਬਾਕੀ ਤੇ ਸਭ ਕੁਝ ਠੀਕ ਹੈ, ਮਿਲ ਜਾਂਦਾ, ਪਰ ਜਿਹੜਾ ਸਵੇਰੇ ਇਸ਼ਨਾਨ ਕਰਕੇ ਤੁਸੀਂ ਕੁਝ ਪੜ੍ਹਿਆ ਨਾ ਮੂੰਹ ਦੇ ਵਿੱਚੋਂ, ਕੋਈ ਕਲਾਮ ਕੋਈ ਬਚਨ ਬੜੇ ਮਿੱਠੜੇ ਸਨ, ਬੜਾ ਆਨੰਦ ਆਇਆ, ਹੋ ਸਕਦਾ ਤੇ ਉਹ ਜਿਹੜਾ ਗੁਟਕਾ ਉਹ ਜਿਹੜੀ ਪੋਥੀ ਮੈਨੂੰ ਦੇ ਦਿਓ। ਉਹ ਕਹਿੰਦੇ ਵੀ ਅਸੀਂ ਲਿਖਦੇ ਹਾਂ ਹੱਥ ਲਿਖਤ, ਉਦੋਂ ਛਾਪੇਖਾਨੇ ਨਹੀਂ ਸਨ, ਤੇ ਤਿੰਨ ਤਿੰਨ ਚਾਰ ਚਾਰ ਮਹੀਨਿਆਂ ਤੋਂ ਬਾਅਦ ਕੋਈ ਇੱਕ ਹੱਥ ਲਿਖਤ ਤਿਆਰ ਹੁੰਦੀ। ਭਰਾਵਾ ਇਸ ਟਾਈਮ ਸਾਡੇ ਕੋਲ ਇੱਕੋ ਹੀ ਪੋਥੀ ਹੈ, ਤੂੰ ਸਮੇਂ ਦੀ ਉਡੀਕ ਰੱਖ, ਅਸੀਂ ਚੱਲੇ ਹਾਂ, ਉੱਥੋਂ ਆਉਂਦਿਆਂ ਜ਼ਰੂਰ ਲੈ ਕੇ ਆਵਾਂਗੇ, ਤੈਨੂੰ ਦੇ ਕੇ ਜਾਵਾਂਗੇ, ਤੇਰੇ ਨਾਲ ਵਾਅਦਾ ਰਿਹਾ। ਆਉਂਦਿਆਂ ਉਹਨਾਂ ਨੇ ਪੋਥੀ ਦਿੱਤੀ, ਬਾਣੀ ਪੜ੍ਹੀ। ਅੱਜ ਜਦੋਂ ਦੁੱਧ ਲੈ ਕੇ ਗਿਆ ਨਾ, ਤੇ ਮਾਂ ਨੇ ਕਿਹਾ, ਕਹਿਣ ਲੱਗੀ ਵੀ ਪੁੱਤਰ ਮੈਨੂੰ ਡਰ ਲੱਗਦਾ, ਸਾਡੇ ਤੇ ਤਾਂ ਮੁਸੀਬਤਾਂ ਦਾ ਕਹਿਰ ਢਹਿ ਹੀ ਰਿਹਾ, ਅਸੀਂ ਇਹ ਨਹੀਂ ਚਾਹੁੰਦੇ, ਕਿਉਂਕਿ ਇਸ ਘਰ ਦਾ ਇੱਕ ਸਿਧਾਂਤ ਹੈ, ਪਾਰੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਣ। ਇਸ ਘਰ ਦਾ ਇਹ ਸਿਧਾਂਤ ਹੈ, ਅਸੀਂ ਨਹੀਂ ਚਾਹੁੰਦੇ ਤੇਰੇ ਉੱਤੇ ਵੀ ਕੋਈ ਮੁਸ਼ਕਲਾਂ ਦਾ ਪਹਾੜ ਟੁੱਟ ਪਵੇ, ਕੋਈ ਦੁਬਧਾ ਕੋਈ ਮੁਸੀਬਤ ਆ ਪਵੇ। ਕਹਿਣ ਲੱਗੇ ਇਸ ਕਰਕੇ ਰੱਬ ਦਾ ਵਾਸਤਾ, ਜਾ ਤੂੰ ਚਲਿਆ ਜਾ, ਆਪਦਾ ਦੁੱਧ ਵੀ ਲੈ ਜਾ, ਨਾ ਤੂੰ ਆਪਣੇ ਆਪ ਨੂੰ ਮੁਸ਼ਕਲ ਵਿੱਚ ਫਸਾ। ਤੇ ਉਸ ਦਿਨ ਭਾਈ ਮੋਤੀ ਨੇ ਇੱਕ ਗੱਲ ਕਹੀ ਸੀ, ਕਹਿਣ ਲੱਗਾ ਮਾਂ ਮੈਨੂੰ ਕਦੀ ਸਮਾਂ ਨਹੀਂ ਮਿਲਿਆ ਆਨੰਦਪੁਰ ਸਾਹਿਬ ਜਾਣ ਦਾ, ਮੇਰੇ ਅੰਦਰ ਦੇ ਗੁਣ ਜਿਹੜੇ ਸੁੱਕੇ ਪਏ ਸਨ, ਮੈਨੂੰ ਕਦੀ ਸਮਾਂ ਨਹੀਂ ਸੀ ਮਿਲਿਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਨਤਮਸਤਕ ਹੋਣ ਦਾ, ਪਰ ਇੱਥੇ ਆਇਆ, ਸਿੱਖਾਂ ਨੇ ਇੱਕ ਪੋਥੀ ਦਿੱਤੀ, ਮੈਂ ਪੜ੍ਹੀ, ਤੇ ਉਹਨਾਂ ਕੋਲੋਂ ਗੱਲਾਂ ਵੀ ਸੁਣੀਆਂ। ਉਹਨਾਂ ਨੇ ਦੱਸਿਆ ਜਿੱਦਣ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਰਹਿਮ ਦੇ ਘਰ ਵਿੱਚ ਆਏ, ਤੇ ਉਹਨਾਂ ਨੇ ਉਦਨ ਸਮੁੱਚੀ ਮਾਨਵਤਾ ਦੀ ਝੋਲੀ ਚ ਖੰਡੇ ਦੀ ਪੌਲ ਪਾ ਕੇ ਫਿਰ ਵੱਧ ਚੋਂ ਹੱਥ ਜੋੜ ਕੇ ਕਿਹਾ ਸੀ, ਖਾਲਸਾ ਜੀ ਮੇਰੀ ਝੋਲੀ ਵਿੱਚ ਵੀ ਖੰਡੇ ਦੀ ਪੌਲ ਅੰਮ੍ਰਿਤ ਦੀ ਦਾਤ ਪਾ ਦਿਓ। ਤੇ ਅੱਗੋਂ ਗੁਰੂ ਕਿਆ ਗੁਰਸਿੱਖਾਂ ਨੇ ਕਿਹਾ, ਅਸੀਂ ਸੀਸ ਦੇ ਕੇ ਲਿਆ, ਸਤਿਗੁਰੂ ਤੁਸੀਂ ਦੱਸੋ ਇਸ ਅੰਮ੍ਰਿਤ ਦੀ ਭੇਟਾ ਕੀ ਦਿਓਗੇ। ਹਜ਼ੂਰ ਨੇ ਕਿਹਾ ਸੀ, ਗੁਰੂ ਖਾਲਸਾ ਜੀ ਮੈਂ ਤੁਹਾਡੇ ਤੋਂ ਲੁਕੋਇਆ ਹੀ ਕੀ ਹੈ, ਮੈਂ ਆਪਣਾ ਸਰਬੰਸ ਵਾਰ ਦਿਆਂਗਾ। ਮਾਂ ਹਜ਼ੂਰ ਨੇ ਕਿਹਾ, ਕਹਿਣ ਲੱਗੇ ਮੈਂ ਆਪਣਾ ਸਰਬੰਸ ਵਾਰ ਦਿਆਂਗਾ। ਮਾਂ ਉਦਨ ਗੁਰੂ ਕੇ ਸੱਚੇ ਪਾਤਸ਼ਾਹ ਕਲਗੀਧਰ ਪਿਤਾ ਨੇ ਕਿਹਾ ਸੀ, ਖੰਡੇ ਦੀ ਪਹੁਲ ਅੰਮ੍ਰਿਤ ਦੇ ਦਿਓ, ਮੈਂ ਅੰਮ੍ਰਿਤ ਲਈ ਸਰਬੰਸ ਵਾਰ ਦਿਆਂਗਾ। ਤੇ ਮੇਰੇ ਕੋਲ ਜਿਹੜੀ ਪੋਥੀ ਮੈਂ ਬਾਣੀ ਪੜ੍ਹੀ, ਉਸ ਬਾਣੀ ਵਿੱਚ ਇੱਕ ਸ਼ਬਦ ਆਇਆ, ਖੜ ਖਾਵੇ ਅੰਮ੍ਰਿਤ ਦੇ, ਦੁੱਧ ਨੂੰ ਗੁਰੂ ਕੀ ਬਾਣੀ ਨੇ ਅੰਮ੍ਰਿਤ ਦਾ ਬਚਨ ਨਾਲ ਸੰਬੋਧਨ ਕੀਤਾ। ਮਾਂ ਉਸ ਦਿਨ ਗੁਰੂ ਸਾਹਿਬ ਜੀ ਨੇ ਕਿਹਾ ਸੀ, ਅੰਮ੍ਰਿਤ ਦੇ ਦਿਓ, ਮੈਂ ਸਰਬੰਸ ਵਾਰ ਦਿਆਂਗਾ। ਮੈਂ ਅੱਜ ਤੁਹਾਡੇ ਕੋਲ ਆਇਆ ਮਾਂ, ਇਹ ਬੇਨਤੀ ਕਰਨਾ, ਤੁਸੀਂ ਇਹ ਅੰਮ੍ਰਿਤਮਈ ਦੁੱਧ ਪ੍ਰਵਾਨ ਕਰ ਲਓ, ਲੋੜ ਪਈ ਤੇ ਮੈਂ ਵੀ ਸਰਬੰਸ ਵਾਰ ਦਿਆਂਗਾ। ਔਰ ਸੱਚ ਵਿੱਚ ਉਸ ਭਾਈ ਮੋਤੀ ਨੇ ਆਪਣੀ ਮਾਂ, ਆਪਣਾ ਪੁੱਤ, ਆਪਣੀ ਘਰਵਾਲੀ, ਆਪਣੇ ਆਪ ਨੂੰ ਕੋਹਲੂ ਚ ਫੜਾ ਲਿਆ, ਕੋਹਲੂ ਦੇ ਵਿੱਚ ਪੀੜਿਆ ਗਿਆ, ਖੂਨ ਦੇ ਥੱਲੇ ਫੁਆਰੇ ਮੱਚ ਗਏ, ਪਰ ਗੁਰੂ ਕੇ ਗੁਰਸਿੱਖ ਦੇ ਅੰਦਰ ਦੇ ਗੁਣ ਨਹੀਂ ਸੁੱਕੇ। ਮੈਂ ਅਰਜ਼ ਕਰ ਰਿਹਾ, ਇੱਕ 21 ਸਾਲ ਰਹਿ ਕੇ ਵੀ ਅੰਦਰੋਂ ਸੁੱਕਾ ਰਹਿ ਗਿਆ, ਤੇ ਕੋਈ ਇੱਕ ਗੁਰੂ ਕੇ ਬਚਨ ਕੇਵਲ ਕੰਨਾਂ ਵਿੱਚ ਪਏ ਨੇ, ਉਹਨੇ ਦਦਾਰ ਵੀ ਸ਼ਾਇਦ ਹਜ਼ੂਰ ਪਾਤਸ਼ਾਹ ਦੇ ਨਾਂ ਕੀਤੇ ਹੋਣ, ਪਰ ਅੰਦਰ ਭਿੱਜ ਇੰਨਾ ਗਿਆ, ਬਖਸ਼ਿਸ਼ ਤੇ ਮਹਿਰਾਮਤ ਐਡੀ ਵੱਡੀ ਹੋ ਗਈ, ਸਤਿਗੁਰੂ ਦਾਤੇ ਨੇ ਉਹਨਾਂ ਨੂੰ ਨਵਾਜ ਦਿੱਤਾ, ਆਪਣੇ ਅੰਦਰ ਦੇ ਗੁਣ ਉਹਨਾਂ ਨੇ ਹਰੇ ਕਰ ਲਏ। ਸਾਹਿਬ ਕਹਿਣ ਲੱਗੇ, ਤੂੰ ਆ ਵੇਖ ਤੇਰੇ ਅੰਦਰ ਜਿਹੜੇ ਗੁਣ ਨੇ ਨਾ, ਉਹ ਸੁੱਕ ਰਹੇ ਨੇ। ਬਾਅਦ ਚੋਂ ਵੀ ਤੇ ਪਛਤਾਉਂਦਾ, ਨਿਮਕ ਕਾਮ ਸਵਾਦ ਕਾਰਨ ਉਹਦੇ ਤੋਂ ਬਾਅਦ ਬੰਦਾ ਪਛਤਾਉਂਦਾ, ਕਿਉਂਕਿ ਹਰੇਕ ਵਿਕਾਰ ਜਿਹੜਾ ਨਾ ਬਾਅਦ ਚੋਂ ਪਛਤਾਵਾ ਦੇ ਕੇ ਜਾਂਦਾ, ਉਹ ਚੋਰੀ ਹੋਵੇ, ਠੱਗੀ ਹੋਵੇ, ਜਾਰੀ ਹੋਵੇ, ਕਾਮੀ ਹੋਵੇ, ਮਨੁੱਖ ਦਾ ਹਰੇਕ ਵਿਕਾਰ ਬਾਅਦ ਚੋਂ ਪਛਤਾਵਾ ਦੇ ਕੇ ਜਾਂਦਾ। ਸਾਹਿਬ ਕਹਿੰਦੇ, ਪਛਤਾਉਣਾ, ਅੰਦਰੋਂ ਗੁਣ ਸੁੱਕਦੇ ਜਾ ਰਹੇ ਨੇ, ਇਹਨਾਂ ਗੁਣਾਂ ਨੂੰ ਬਚਾਉਣ ਦਾ ਯਤਨ ਕਰੀਏ ਜੀ।
ਹਰਿ ਹਰਿ ਨਾਮ ਅਪਾਰ ਅਮੁੱਲਾ, ਅੰਮ੍ਰਿਤ ਏਕ ਨਿਧਾਨਾ।
ਕਹਿਣ ਲੱਗੇ, ਬਚਣਗੇ ਕਿਵੇਂ ਸਾਹਿਬ ਜੀ ਇਹ ਗੁਣ? ਹਜ਼ੂਰ ਕਹਿੰਦੇ, ਇੱਕੋ ਇੱਕ ਪਰਮਾਤਮਾ ਦਾ ਨਾਮ, ਹਰ ਹਰ ਨਾਮ ਅਪਾਰ ਅਮੁੱਲਾ, ਬੜਾ ਕੀਮਤੀ ਹੈ, ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਉਹਦੇ ਅਮੁੱਲ ਗੁਣ ਮੁੱਲ ਵਪਾਰ ਨੇ। ਉਹ ਜਿਹੜਾ ਅਮੁੱਲਕ ਨਾਮ ਨਿਧਾਨ ਹੈ ਨਾ, ਜੇ ਕਿਧਰੇ ਉਹ ਤੇਰੇ ਹਿਰਦੇ ਚ ਟਿਕ ਜਾਵੇ, ਉਹ ਤੇਰੇ ਅੰਦਰ ਆ ਜਾਵੇ, ਤੇ ਸੱਚ ਜਾਣੀ ਤੇਰੇ ਅੰਦਰ ਚ ਟਕਾ ਆ ਸਕਦਾ, ਤੇਰਾ ਅੰਦਰ ਤਰਾਸ਼ਿਆ ਜਾਏਗਾ। ਅਜੇ ਤੱਕ ਤਾਂ ਜਿਹੜਾ ਸ਼ੀਸ਼ਾ ਹੈ ਨਾ, ਉਹ ਕੇਵਲ ਬੰਦੇ ਦਾ ਸਰੀਰ ਵਿਖਾ ਦਿੰਦਾ, ਮੂੰਹ ਵੇਖਦਾ, ਹੱਥਾਂ ਬਾਹਾਂ ਨੂੰ ਵੇਖਦਾ, ਪਰ ਕਾਸ਼ ਕੋਈ ਐਸਾ ਸ਼ੀਸ਼ਾ ਹੁੰਦਾ ਜਿਹੜਾ ਇਹਦਾ ਇਹਨੂੰ ਜ਼ਮੀਰ ਵਿਖਾ ਦਿੰਦਾ। ਸੱਚਖੰਡ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਆਉਂਦੇ, ਬਾਹਰ ਆਉਂਦਿਆਂ ਵੇਖਦੇ ਤੇ ਅੰਦਰੋਂ ਪਤਾ ਲੱਗ ਜਾਂਦਾ ਉਹ ਕਮਲਿਆ ਤੂੰ ਤਾਂ ਦਰਬਾਰ ਸਾਹਿਬ ਦੇ ਵਿੱਚ ਵੀ ਲੋਕਾਂ ਦੀਆਂ ਚੀਜ਼ਾਂ ਵੇਖਦਾ ਰਿਹਾ, ਪਦਾਰਥਾਂ ਨੂੰ ਵੇਖਦਾ ਰਿਹਾ, ਮਾੜੀ ਸੋਚ ਪਨਪਦਾ ਰਿਹਾ, ਆ ਵੇਖ ਤੇਰੇ ਅੰਦਰ ਦੇ ਸ਼ੀਸ਼ੇ ਨੇ ਤੇਰੀ ਦ੍ਰਿਸ਼ਟੀ ਬਾਹਰ ਪ੍ਰਗਟ ਕਰ ਦਿੱਤੀ ਹੈ, ਤੇਰੀ ਸੋਚ ਪ੍ਰਗਟ ਕਰ ਦਿੱਤੀ ਹੈ। ਸਤਿਗੁਰੂ ਕਹਿਣ ਲੱਗੇ ਆ ਜੇ ਅੰਦਰ ਬਚਾਉਣਾ ਤੇ ਉਸ ਇੱਕ ਅੰਮ੍ਰਿਤਮਈ ਦਾਤੇ ਦੀ ਬਾਣੀ ਦੇ ਨਾਲ ਉਹਦੇ ਖਜ਼ਾਨੇ ਨਾਲ ਜੁੜੀਏ।
ਸੁਖ ਸਹਿਜ ਆਨੰਦ ਸੰਤਨ ਕਾ ਨਾਨਕ ਗੁਰ ਤੇ ਜਾਨਾ।
ਕਹਿਣ ਲੱਗੇ ਅੰਦਰ ਦਾ ਸੁਖ, ਅੰਦਰ ਦਾ ਸਹਿਜ, ਅੰਦਰ ਦਾ ਆਨੰਦ ਉਹ ਕੇਵਲ ਤੇ ਕੇਵਲ ਧੰਨ ਗੁਰੂ ਅਰਜਨ ਦੇਵ ਸਾਹਿਬ ਦਾਤਾ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਮੋਹਰ ਛਾਪ ਲਾਉਂਦਿਆਂ ਆਖਿਆ। ਕਹਿਣ ਲੱਗੇ ਉਹ ਗੁਰੂ ਤੋਂ ਹੀ ਪਤਾ ਲੱਗ ਸਕਦਾ, ਗੁਰੂ ਕੋਲ ਜਾ ਕੇ ਜਾਣਿਆ ਜਾ ਸਕਦਾ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰੀਏ। ਸਤਿਗੁਰੂ ਜੀ ਕੀ ਪਾਵਨ ਬਾਣੀ ਪੜ੍ਹਦੇ ਹਾਂ, ਕਬੀਰ ਤਾਸਿਓ ਪ੍ਰੀਤ ਕਰ ਜਾਕੋ ਠਾਕੁਰ ਰਾਮ, ਪੰਡਿਤ ਰਾਜੇ ਭੂਪਤੀ ਆਵੇਂ ਕੌਨੇ ਕੰਮ, ਕੋਈ ਕੰਮ ਆਉਣ ਵਾਲਾ ਨਹੀਂ, ਇੱਕੋ ਇੱਕ ਪਰਮਾਤਮਾ ਹੀ ਤੇਰੇ ਕਾਰਜ ਸਵਾਰ ਸਕਦਾ। ਸਾਹਿਬ ਕਹਿੰਦੇ ਉਹਦਿਆਂ ਚਰਨਾਂ ਨਾਲ ਜੁੜ ਕੇ ਆਪਣੇ ਅੰਦਰ ਨੂੰ ਤ੍ਰਿਪਤ ਕਰ ਲੈ, ਅੰਦਰ ਦੀ ਤ੍ਰਿਸ਼ਨਾ ਨੂੰ ਮਾਰ ਲੈ, ਤੇਰਾ ਸੰਸਾਰ ਤੇ ਆਉਣਾ ਸਫਲਾ ਅਤੇ ਸਾਰਥਕ ਹੋ ਜਾਵੇਗਾ। ਧੰਨ ਗੁਰੂ ਗ੍ਰੰਥ ਸਾਹਿਬ ਦਾਤਾ ਜੀ ਬਖਸ਼ਿਸ਼ ਕਰਨ, ਕੋਟਾਨ ਕੋਟ ਸ਼ੁਕਰ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਆਪ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾਵਾਂ ਕਰਵਾਈਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ, ਆਪ ਸੰਗਤਾਂ ਦਾ ਧੰਨਵਾਦ, ਗੁਰੂ ਗੋਦ 'ਚ ਬੈਠ ਕੇ ਸਰਵਣ ਕੀਤਾ ਹੈ, ਸਤਿਕਾਰਯੋਗ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸਮੂਹ ਸਿੰਘ ਸਾਹਿਬਾਨ ਜੀ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਕਿਰਪਾ ਕਰਨ, ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਇਹ ਵਿਚਾਰਾਂ ਜੀਵਨ 'ਚ ਵਸਾਉਣ ਦੀ ਬਲ ਬੁੱਧੀ ਤਾਕਤ ਸਮਰੱਥਾ ਬਖਸ਼ਣ, ਤਾਂ ਕਿ ਸਾਡਾ ਜੀਵਨ ਗੁਣਾਂ ਨਾਲ ਭਰਪੂਰ ਹੋ ਸਕੇ। ਆਓ ਆਖਰੀਆਂ ਪੰਕਤੀਆਂ ਦਾ ਪਾਠ ਸਰਵਣ ਕਰਕੇ ਫਤਿਹ ਦੀ ਸਾਂਝ ਪਾਈਏ ਜੀ।
ਹਰਿ ਹਰਿ ਨਾਮ ਅਪਾਰ ਅਮੁੱਲਾ, ਅੰਮ੍ਰਿਤ ਏਕ ਨਿਧਾਨਾ, ਸੁਖ ਸਹਿਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।